ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਨੇ ਗੁਰਸਿੱਖ ਸੰਗਤਾਂ ਨੇ ਕੀਤਾ ਹੈ। ਵੈਰਾਗ ਹੈ ਗੁਰਸਿੱਖਾਂ ਅੰਦਰ। ਬਾਬਾ ਭਾਨਾ ਜੀ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਸ਼ੋਗ ਨਾ ਕਰਨ ਦਾ ਹੁਕਮ ਕਰਦੇ ਹਨ। ਸਾਰੀ ਸੰਗਤ ਦੇ ਗੁਰਸਿੱਖਾਂ ਦੇ ਹਿਰਦੇ ਵਿੱਚ ਬਿਰਹਾ ਦੀ ਵੇਦਨ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰਸਿੱਖ ਸੰਗਤਾਂ ਆਪੋ ਆਪਣੇ ਘਰਾਂ ਨੂੰ ਵਿਦਾ ਹੋ ਰਹੀਆਂ ਹਨ। ਮਾਤਾ ਨਾਨਕੀ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਤ, ਆਪਣੀ ਨੂੰਹ ਰਾਣੀ ਮਾਤਾ ਗੁਜਰੀ ਜੀ ਦੇ ਸਮੇਤ ਬਾਬੇ ਬਕਾਲੇ ਜਾ ਬਿਰਾਜੇ ਹਨ। ਜੋਧ ਰਾਏ ਭਾਈ ਰੂਪ ਚੰਦ ਜੀ ਆਪਣੇ ਨਗਰ ਜਾ ਬਿਰਾਜੇ ਹਨ। ਆਓ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਕਥਾ ਪ੍ਰਾਰੰਭ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਹਿਬ ਪਾਣੇ ਨਰ ਪਠਿਓ, ਆਪਣੋ ਪੁੱਤਰ ਹਕਾਰ।
ਬਾਬਾ ਭਾਨਾ ਜੀ ਨੇ ਆਪਣਾ ਇੱਕ ਸੇਵਾਦਾਰ ਰਮਦਾਸ ਪਿੰਡ, ਜੋ ਬਾਬਾ ਜੀ ਦਾ ਜੱਦੀ ਪਿੰਡ ਹੈ, ਉਸ ਪਿੰਡ ਚ ਆਪਣਾ ਇੱਕ ਸੇਵਾਦਾਰ ਭੇਜ ਕੇ ਆਪਣੇ ਪੁੱਤਰ ਨੂੰ ਸੱਦਿਆ, ਕਿਉਂਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਭਾਨਾ ਜੀ ਨੂੰ ਕਿਹਾ ਸੀ, ਭਾਨਾ ਜੀ ਤੁਸੀਂ ਆਪਣੇ ਪੁੱਤਰ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਛੱਡ ਕੇ ਤੇ ਆਪ ਨਗਰ ਚ ਚਲੇ ਜਾਣਾ, ਜਾ ਕੇ ਭਾਵੇਂ ਸਰੀਰ ਤਿਆਗ ਦੇਣਾ। ਤੋ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਬਾਬਾ ਭਾਨਾ ਜੀ ਨੇ ਆਪਣੇ ਪੁੱਤਰ ਨੂੰ ਰਮਦਾਸ ਪਿੰਡ ਤੋਂ ਬੁਲਾਇਆ ਹੈ।
ਸ਼੍ਰਵਣ ਨਾਮ ਤਿਸ ਕੋ ਆਏ, ਬ੍ਰਿਧ ਕੇ ਬਾਂਸੇ ਉਦਾਰ।
ਬਾਬਾ ਭਾਨਾ ਜੀ ਦੇ ਪੁੱਤਰ ਦਾ ਨਾਮ ਸੀ ਬਾਬਾ ਸਰਵਣ ਜੀ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਸਨ, ਬਾਬਾ ਸਰਵਣ ਜੀ। ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਸਨ। ਉਹ ਆਪਣੇ ਪੁੱਤਰ ਬਾਬਾ ਸਰਵਣ ਜੀ ਨੂੰ ਸ੍ਰੀ ਕੀਰਤਪੁਰ ਸਾਹਿਬ ਬੁਲਾਇਆ ਹੈ।
ਚੌਪਾਈ ਕੀਰਤਪੁਰ ਮੈਂ ਸੋ ਚੱਲ ਆਇਓ।
ਭਾਈ ਸਰਵਣ ਜੀ ਰਮਦਾਸ ਪਿੰਡ ਤੋਂ ਚੱਲ ਕੇ ਕੀਰਤਪੁਰ ਸਾਹਿਬ ਨਗਰ ਆਏ ਹਨ।
ਗੁਰ ਜਸ ਪਲੇ ਪਾਕ ਸਮਝਾਇਓ।
ਭਾਈ ਭਾਨਾ ਜੀ ਨੇ ਆਪਣੇ ਪੁੱਤਰ ਭਾਈ ਸਰਵਣ ਨੂੰ ਗੁਰੂ ਘਰ ਦਾ ਜਸ, ਸਤਿਗੁਰਾਂ ਦੀ ਵਡਿਆਈ, ਮਹਾਰਾਜ ਜੀ ਦਾ ਪ੍ਰਤਾਪ ਚੰਗੀ ਤਰ੍ਹਾਂ ਜਣਾ ਦਿੱਤਾ, ਦੱਸ ਦਿੱਤਾ।
ਸ੍ਰੀ ਹਰ ਰਾਏ ਬਾਂਹ ਪਕੜਾਈ।
ਔਰ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਪੁੱਤਰ ਦੀ ਬਾਂਹ ਫੜਾ ਕੇ ਬੇਨਤੀ ਕੀਤੀ, ਮਹਾਰਾਜ ਸਤਵੇਂ ਪਾਤਸ਼ਾਹ ਜਿਵੇਂ ਹੁਣ ਤਾਈਂ ਮੈਨੂੰ ਆਪਣੇ ਚਰਨਾਂ ਚ ਰੱਖਿਆ, ਤਿਵੇਂ ਮੇਰੇ ਪੁੱਤਰ ਨੂੰ ਵੀ ਆਪਣੇ ਚਰਨਾਂ ਚ ਰੱਖਿਓ। ਭਾਈ ਸਰਵਣ ਦੀ ਬਾਂਹ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਫੜਾਈ ਹੈ।
ਆਪਣੇ ਨਿਕਟ ਰੱਖੋ ਸੁਖਦਾਈ।
ਔਰ ਬੇਨਤੀ ਕੀਤੀ, ਹੇ ਸੁਖਦਾਤੇ ਸਤਿਗੁਰੂ ਜੀ, ਇਹ ਮੇਰਾ ਪੁੱਤਰ ਹੈ, ਆਪ ਜੀ ਦਾ ਸੇਵਕ ਹੈ, ਇਹਨੂੰ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਚ ਰੱਖਿਓ, ਆਪਣੇ ਪਾਸ ਆਪਣੇ ਚਰਨਾਂ ਚ ਜਗ੍ਹਾ ਪ੍ਰਦਾਨ ਕਰਿਓ।
ਆਪ ਕਰੀ ਪਾਨੇ ਪਗ ਨਮੋ।
ਔਰ ਇਉਂ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਛੱਡ ਕੇ ਬਾਬਾ ਭਾਨਾ ਜੀ ਨੇ ਮਹਾਰਾਜ ਸਤਵੇਂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਗੁਰ ਤੇ ਵਿਦਾ ਹੋਈ ਤੈ ਸਮੋ।
ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਆਗਿਆ ਲੈ ਕੇ ਚੱਲ ਪਏ।
ਪਹੁੰਚਿਓ ਆਪਣੇ ਗ੍ਰਾਮ ਰਮਦਾਸ।
ਔਰ ਬਾਬਾ ਭਾਨਾ ਜੀ ਦਾ ਜੋ ਪਿੰਡ ਸੀ ਰਮਦਾਸ, ਜਿੱਥੇ ਬਾਬਾ ਬੁੱਢਾ ਜੀ ਨੇ ਸਰੀਰ ਤਿਆਗਿਆ ਹੈ, ਉਸੇ ਪਿੰਡ ਚ ਬਾਬਾ ਭਾਨਾ ਜੀ ਵਾਪਸ ਆਪਣੇ ਨਗਰ ਆਏ ਹਨ।
ਕੀਤਕ ਸਮੋ ਸਦਨ ਮੈਂ ਬਾਸ।
ਕੁਝ ਸਮਾਂ ਬਾਬਾ ਭਾਨਾ ਜੀ ਆਪਣੇ ਘਰ ਚ ਰਹੇ, ਗੁਰੂ ਗੁਰੂ ਜਪਦੇ ਰਹੇ, ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਆਤਮ ਗਿਆਨ ਚ ਸੁਰਤ ਟਿਕਾਉਂਦੇ ਰਹੇ।
ਤਨ ਕੋ ਤਿਆਗ ਗੁਰੂ ਪੁਰ ਗਏ ਹੋ।
ਔਰ ਬਾਬਾ ਭਾਨਾ ਜੀ ਨੇ ਰਮਦਾਸ ਪਿੰਡ ਵਿਚ ਹੀ ਕੁਝ ਦਿਨ ਰਹਿਣ ਤੋਂ ਬਾਅਦ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਹੈ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੱਚਖੰਡ ਜਾ ਵਿਰਾਜੇ ਹਨ।
ਬ੍ਰਹਮ ਗਿਆਨ ਕੋ ਜੈ ਸੁਖ ਪਇਓ।
ਬਾਬਾ ਭਾਨਾ ਜੀ ਜੋ ਬ੍ਰਹਮ ਗਿਆਨੀ ਮਹਾਂਪੁਰਖ ਸਨ, ਜਿਨ੍ਹਾਂ ਨੇ ਬ੍ਰਹਮ ਗਿਆਨ ਦੇ ਮਹਾਨ ਸੁਖ ਨੂੰ ਆਪਣੇ ਅੰਦਰ ਜੀਵਤ ਜੀ ਵੀ ਮਾਣਿਆ ਹੈ ਔਰ ਸਰੀਰ ਤਿਆਗਣ ਤੋਂ ਬਾਅਦ ਵੀ ਉਸੇ ਬ੍ਰਹਮ ਗਿਆਨ ਦੀ ਸਰੂਪ ਦੀ ਅਵਸਥਾ ਵਿੱਚ ਜਾ ਕੇ ਭੇਦ ਹੋਏ ਨੇ।
ਕੀਰਤਪੁਰ ਮੈਂ ਸ਼੍ਰੀ ਹਰਿ ਰਾਏ।
ਇੱਧਰ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ
ਰਹੀ ਬਿਰਾਜਤ ਗੁਰ ਤਾ ਪਾਏ।
ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਬਿਰਾਜਦੇ ਰਹੇ, ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਜੀਵਾਂ ਦਾ ਭਲਾ ਕਰ ਰਹੇ ਹਨ।
ਸੂਰਜ ਮਲ ਰਹਿ ਨਿਕਟ ਸਦੀਵਾ।
ਬਾਬਾ ਸੂਰਜ ਮਲ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਹਨ ਇਸ ਵਕਤ ਇੱਥੇ, ਔਰ ਸਤਵੇਂ ਪਾਤਸ਼ਾਹ ਜੀ ਦੇ ਰਿਸ਼ਤੇ ਚ ਚਾਚਾ ਜੀ ਲੱਗਦੇ ਹਨ। ਬਾਬਾ ਸੂਰਜ ਮਲ ਜੀ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦੀ ਆਗਿਆ ਵਿੱਚ ਹੀ ਇੱਥੇ ਰਹਿੰਦੇ, ਭਾਵੇਂ ਰਿਸ਼ਤੇ ਵਿੱਚ ਚਾਚਾ ਜੀ ਹਨ ਪਰ ਦਾਸਾ ਭਾਵ ਧਾਰਨ ਕਰਕੇ ਸਤਿਗੁਰਾਂ ਦੀ ਸ਼ਰਨ ਚ ਰਹਿ ਕੇ ਸੇਵਾ ਕਰਦੇ ਬਾਬਾ ਸੂਰਜਮਲ ਜੀ।
ਕਹੀ ਪਿਤਾ ਕੇ ਕਰ ਮਨ ਨੀਵਾ।
ਪਿਤਾ ਜੀ ਦੇ ਕਹਿਣ ਤੇ, ਕਿਉਂਕਿ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਤੁਸੀਂ ਸਤਵੇਂ ਪਾਤਸ਼ਾਹ ਕੋਲ ਰਹਿ ਕੇ ਇੱਥੇ ਸੇਵਾ ਕਰਨੀ ਹੈ, ਤੋ ਪਿਤਾ ਗੁਰੂ ਦੀ ਆਗਿਆ ਮੰਨ ਕੇ ਬਾਬਾ ਸੂਰਜਮਲ ਜੀ ਕੀਰਤਪੁਰ ਸਾਹਿਬ ਰਹਿ ਕੇ ਸੇਵਾ ਟਹਿਲ ਕਰਦੇ ਤੇ ਇੱਥੇ ਹੀ ਆਪਣਾ ਨਿਵਾਸ ਰੱਖਿਆ ਹੈ।
ਕੀਤਕ ਮਾਸ ਬਤੀਤੇ ਜਬੇ।
ਇਸੇ ਤਰ੍ਹਾਂ ਜਦੋਂ ਕੁਝ ਕੁ ਮਹੀਨੇ ਬਤੀਤ ਕੀਤੇ ਬਾਬਾ ਜੀ ਨੇ,
ਮਰਵਾਈ ਤਨ ਤਿਆਗੇ ਤਬੇ।
ਸਤਿਕਾਰਯੋਗ ਮਾਤਾ ਮਰਵਾਈ ਜੀ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ। ਕੁਝ ਸਮੇਂ ਬਾਅਦ ਮਾਤਾ ਮਰਵਾਈ ਜੀ ਸੱਚਖੰਡ ਗਮਨ ਕਰ ਗਏ।
ਜਥਾ ਜੋ ਤੈ ਕੋ ਸੰਸਕਾਰਾ।
ਮਾਤਾ ਮਰਵਾਈ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਖੁਦ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਔਰ ਬਾਬਾ ਸੂਰਜਮਲ ਜੀ ਤੇ ਸਮੁੱਚੇ ਪਰਿਵਾਰ ਨੇ ਆਪਣੇ ਹੱਥੀਂ ਕੀਤਾ।
ਕਰਮ ਕਰਾਏ ਪੁੱਤਰ ਤਬ ਸਾਰਾ।
ਬਾਬਾ ਸੂਰਜਮਲ ਜੀ ਨੇ ਜਿੰਨੀ ਮਰਿਆਦਾ ਹੁੰਦੀ ਹੈ ਮਾਤਾ ਜੀ ਦੇ ਚਲਾਣੇ ਤੋਂ ਬਾਅਦ ਦੀ ਸਾਰੀ ਮਰਿਆਦਾ ਉਹ ਬਾਬਾ ਸੂਰਜਮਲ ਜੀ ਨੇ ਨਿਭਾਈ ਹੈ।
ਦੀਨਸ ਦਾਨ ਅਧਿਕ ਤਿਸ ਕਾਲਾ।
ਮਾਤਾ ਜੀ ਦੇ ਨਿਮਿਤ ਬਾਬਾ ਸੂਰਜਮਲ ਜੀ ਨੇ ਦਾਨ ਪੁੰਨ ਕੀਤਾ ਹੈ। ਰਾਗੀ ਸਿੱਖਾਂ ਨੂੰ, ਬਹੁਤ ਸਾਰੇ ਗੁਰੂ ਕੇ ਸਿੱਖਾਂ ਨੂੰ ਜਾਂ ਕੋਈ ਗਰੀਬ ਗੁਰਬਾ ਹੈ ਉਹਨਾਂ ਨੂੰ ਮਾਇਆ ਦਾ ਦਾਨ ਬਖਸ਼ਿਸ਼ ਕੀਤਾ ਹੈ।
ਸਾਧ ਦਿਜਨ ਤ੍ਰਿਪਤਾਵੇਂ ਜਾਲਾ।
ਗੁਰਸਿੱਖ ਸੰਗਤਾਂ ਵਾਸਤੇ ਮਹਾਂਪੁਰਖਾਂ ਗੁਰਸਿੱਖਾਂ ਸਾਧੂਆਂ ਲਈ ਭੋਜਨ ਤਿਆਰ ਕਰਵਾਇਆ, ਸਾਰੀ ਸੰਗਤ ਨੂੰ ਭੋਜਨ ਛਕਾ ਕੇ ਤ੍ਰਿਪਤ ਕੀਤਾ ਹੈ।
ਜੋ ਨੇ ਆਏ ਸਿੱਖ ਮਸੰਦ।
ਜਿਹੜੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਜਾਣ ਸਮੇਂ ਸਿੱਖ ਤੇ ਮਸੰਦ ਨਹੀਂ ਸਨ ਆਏ, ਕਿਉਂਕਿ ਸਾਰੇ ਨਹੀਂ ਸੀ ਉਦੋਂ ਹਾਜ਼ਰ ਹੋ ਸਕੇ, ਜਿੰਨੇ ਵੱਧ ਤੋਂ ਵੱਧ ਆ ਸਕੇ ਉਹ ਆਏ ਸਨ, ਪਰ ਜਿਹੜੇ ਛੇਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਸਮੇਂ ਸਿੱਖ ਤੇ ਮਸੰਦ ਨਹੀਂ ਸਨ ਆਏ।
ਪੁੰਨ ਸੁਧ ਸੁਨ ਸ਼੍ਰੀ ਹਰਿ ਗੋਬਿੰਦ।
ਜਦੋਂ ਉਹਨਾਂ ਨੂੰ ਸੁਧ ਮਿਲੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਨੇ, ਸੱਚਖੰਡ ਗਮਨ ਕਰ ਗਏ ਹਨ।
ਕੀਤਕ ਸੰਮਤ ਮੈਂ ਚੱਲ ਆਵਤ।
ਉਹ ਜਿੰਨੇ ਸਿੱਖ ਮਸੰਦ ਸਭ ਵਾਰੋ ਵੇਰੀ ਚੱਲ ਕੇ ਕੀਰਤਪੁਰ ਸਾਹਿਬ ਆਉਂਦੇ ਹਨ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਕਈ ਸਿੱਖ ਸਾਲ ਭਰ ਸਮਾਂ ਜਦੋਂ ਬੀਤਦਾ ਸਾਲ ਬਾਅਦ ਆਉਂਦੇ ਹਨ।
ਖਸ਼ਟ ਮਾਸ ਮੈਂ ਕੋ ਦਰਸਾਵਤ।
ਕਈ ਸਿੱਖ ਇਹੋ ਜਿਹੇ ਸਨ ਜਿਹੜੇ 6 ਮਹੀਨਿਆਂ ਬਾਅਦ ਆਉਂਦੇ, ਕੋਈ ਸਾਲ ਬਾਅਦ, ਕੋਈ 2 ਸਾਲ ਬਾਅਦ, ਕਿਉਂਕਿ ਦੂਰੋਂ ਦੂਰੋਂ ਸੰਗਤ ਆਉਂਦੀ ਸੀ ਗੁਰੂ ਚਰਨਾਂ ਚ, ਏਦਾਂ ਕਈ ਸਾਲ ਬਾਅਦ ਆ ਕੇ ਹਾਜ਼ਰੀ ਭਰਦੇ ਨੇ, ਕਈ 6 ਮਹੀਨਿਆਂ ਬਾਅਦ ਆ ਕੇ ਗੁਰਸਿੱਖ ਦਰਸ਼ਨ ਕਰਦੇ ਹਨ।
ਸੋ ਸਭ ਲਏ ਅਕੋਰ ਨਿਆਏ।
ਕਿਉਂ ਸਾਰੇ ਸੁਖ ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ, ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੇ ਹਨ।
ਭਗਤੂ ਬੈਲੋ ਸਿੱਖ ਸਮੁਦਾਏ।
ਭਾਈ ਭਗਤੂ ਜੀ, ਭਾਈ ਬੈਲੋ ਜੀ, ਇਹ ਬੜੇ ਬੜੇ ਆਤਮ ਗਿਆਨੀ ਗੁਰਸਿੱਖ ਨੇ, ਗੁਰੂ ਘਰ ਦੇ ਪੁਰਾਤਨ ਗੁਰਸਿੱਖ ਨੇ। ਭਾਈ ਭਗਤੂ ਜੀ ਉਹ ਮਹਾਂਪੁਰਖ ਜਿਨ੍ਹਾਂ ਦਾ ਜਨਮ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨਾਲ ਹੋਇਆ ਸੀ, ਭਾਈ ਆਦਮ ਦੇ ਘਰ, ਤੋਂ ਬੜੇ ਆਤਮ ਗਿਆਨੀ ਮਹਾਂਪੁਰਖ ਸਨ। ਭਾਈ ਬਹਿਲੋਂ ਸਭ ਤੋਂ ਪਹਿਲੋਂ ਜਿਨ੍ਹਾਂ ਨੂੰ ਵਰ ਦਿੱਤਾ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ, ਫਫੜੇ ਭਾਈ ਕੇ ਪਿੰਡ ਦੇ ਰਹਿਣ ਵਾਲੇ ਸਨ ਇਧਰ ਮਾਲ ਵਿੱਚ, ਤੇ ਭਾਈ ਬਹਿਲੋ ਜੀ ਇਹ ਬਿਰਧ ਅਵਸਥਾ ਚ ਸਨ, ਭਾਈ ਭਗਤੂ ਜੀ ਹੋਣੀ ਇਹ ਵੀ ਚੱਲ ਕੇ ਸਤਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ।
ਨਿਜ ਨਿਜ ਸੰਗਤ ਕੋ ਸੰਗ ਲਿਆਏ,
ਇਹਨਾਂ ਸਿੱਖਾਂ ਦੇ ਨਾਲ ਬਹੁਤ ਸਾਰੀ ਸੰਗਤ, ਭਾਈ ਭਗਤੂ ਜੀ ਨਾਲ ਇਧਰੋਂ ਮਾਲਵੇ ਚੋਂ, ਭਾਈ ਬਹਿਲੋ ਜੀ ਦੇ ਨਾਲ ਬਹੁਤ ਸਾਰੀ ਸੰਗਤ ਚੱਲ ਕੇ ਆਈ ਹੈ।
ਪੂਜੇ ਚਰਨ ਗੁਰੂ ਹਰਿ ਰਾਏ,
ਆ ਕੇ ਮਹਾਰਾਜ ਸਤਵੇਂ ਪਾਤਸ਼ਾਹ ਦੇ ਚਰਨਾਂ ਨੂੰ ਪੂਜਦੇ ਨੇ, ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ।
ਵੈਸਾਖੀ ਅਰ ਦੀਪਕ ਮਾਲਾ,
ਗੁਰੂ ਘਰ ਦੇ ਵਿੱਚ ਜਿਹੜੇ ਪੁਰਬ ਦੇ ਦਿਨ ਨੇ, ਵਿਸਾਖੀ ਦਾ ਦਿਹਾੜਾ ਹੈ, ਦੀਪਕ ਮਾਲਾ ਯਾਨੀ ਕਿ ਦੀਪ ਮਾਲਾ ਦੀਵਾਲੀ ਦਾ ਪੁਰਬ ਮਨਾਇਆ ਜਾਂਦਾ ਹੈ।
ਆਨ ਮਿਲੇ ਕੀਰਤਪੁਰ ਜਾਲਾ,
ਇਹਨਾਂ ਪੁਰਬਾਂ ਤੇ ਵਿਸਾਖੀ ਦੇ ਪੁਰਬ ਨੂੰ ਮਨਾਉਣ ਲਈ, ਦੀਪ ਮਾਲਾ ਦਾ ਪੁਰਬ ਮਨਾਉਣ ਲਈ ਬੇਅੰਤ ਸੰਗਤਾਂ ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਆਉਂਦੀਆਂ ਹਨ।
ਮਨੋ ਕਾਮਨਾ ਚਾਹੇ ਸੋ ਪਾਵੇ,
ਜੋ ਜੋ ਕਿਸੇ ਦੀ ਮਨੋ ਕਾਮਨਾ ਹੁੰਦੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਪ੍ਰਗਟ ਕਰਦੇ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਚ ਉਹੀ ਕੁਝ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜੋ ਜੋ ਕਾਮਨਾ ਧਾਰ ਕੇ ਆਉਂਦੇ ਹਨ।
ਕਰਾਮਾਤ ਕਾਮਲ ਦਰਸਾਵੇ,
ਕਰਾਮਾਤਾਂ ਵਿੱਚ ਕਾਮਲ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਉਂ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਦਰਸ਼ਨ ਕਰਨ ਵਾਲਿਆਂ ਨੂੰ ਵੀ ਕਰਾਮਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਸੂਰਜ ਮਲ ਪ੍ਰਾਪਤ ਸੁਖ ਰਾਸਾ,
ਬਾਬਾ ਸੂਰਜ ਮਲ ਜੀ ਨੂੰ ਸਾਰੇ ਸੁੱਖ ਸਾਰੀਆਂ ਸਹੂਲਤਾਂ ਪ੍ਰਾਪਤ ਨੇ। ਸਤਵੇਂ ਪਾਤਸ਼ਾਹ ਜੀ ਨੇ ਕਦੇ ਉਹਨਾਂ ਨੂੰ ਫਰਕ ਨਹੀਂ ਸਮਝਿਆ, ਕਿਉਂਕਿ ਪਿਤਾ ਦੇ ਛੋਟੇ ਭਰਾ ਹਨ, ਚਾਚਾ ਚਾਚਿਆ ਜੀ ਹਨ ਬਾਬਾ ਸੂਰਜ ਮਲ ਜੀ, ਤੋ ਚਾਚੇ ਤੇ ਪਿਤਾ ਵਿੱਚ ਕੀ ਫਰਕ ਹੁੰਦਾ, ਉਹੀ ਅਦਬ ਸਤਿਕਾਰ ਗੁਰੂ ਹਰਿ ਰਾਏ ਸਾਹਿਬ ਮਰਿਆਦਾ ਪੁਰਸ਼ੋਤਮ ਸਤਿਗੁਰੂ ਜੀ ਰੱਖਦੇ ਹਨ। ਬਾਬਾ ਸੂਰਜ ਮੱਲ ਜੀ ਨੂੰ ਸਮੂਹ ਸੁੱਖ ਇੱਥੇ ਪ੍ਰਾਪਤ ਹਨ।
ਬੈਠੇ ਬਿਕਸ ਭਤੀਜੇ ਪਾਸ,
ਆਪਣੇ ਭਤੀਜੇ ਪਾਸ ਯਾਨੀ ਕਿ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਸ ਬਾਬਾ ਸੂਰਜ ਮੱਲ ਜੀ ਬੜੇ ਖੇੜੇ ਨਾਲ ਆਨੰਦ ਨਾਲ ਬੈਠਦੇ ਹਨ, ਸਤਵੇਂ ਪਾਤਸ਼ਾਹ ਵੀ ਇਹਨਾਂ ਦਾ ਬੜਾ ਸਤਿਕਾਰ ਕਰਦੇ ਹਨ।
ਚਾਹੇ ਸੁਪਾਵੇ ਵਸਤ ਮਹਾਨਾ,
ਜਿਹੜੀ ਕੋਈ ਵਸਤੂ ਚਾਹੀਦੀ ਹੁੰਦੀ ਹੈ ਬਾਬਾ ਸੂਰਜ ਮੱਲ ਜੀ ਨੂੰ ਹਰ ਇੱਕ ਵਸਤੂ ਸਤਿਗੁਰਾਂ ਦੇ ਖਜ਼ਾਨੇ ਚੋਂ ਮਹਾਰਾਜ ਜੀ ਦੇ ਘਰੋਂ ਪ੍ਰਾਪਤ ਹੁੰਦੀ ਹੈ।
ਮਿਲਿਓ ਕਰਤੇ ਆਪਣੀ ਗੁਜ਼ਰਾਨਾ,
ਏਦਾਂ ਗੁਰੂ ਘਰ ਨਾਲ ਮਿਲ ਕੇ ਬਾਬਾ ਸੂਰਜ ਮੱਲ ਜੀ ਨੇ ਆਪਣੀ ਗੁਜ਼ਰਾਨ ਵਧੀਆ ਚਲਾਈ, ਗੁਰੂ ਘਰ ਨਾਲ ਬੜਾ ਅਦਬ ਸਾਂਝ ਰੱਖ ਕੇ ਆਪਣੀ ਗੁਜਰਾਨ ਚਲਾਈ।
ਜਿਵ ਸ਼੍ਰੀ ਹਰਗੋਬਿੰਦ ਟਿਗ ਆਵੇ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਨ,
ਤਿਮ ਚੌਂ ਦਿਸ਼ ਤੇ ਸਿੱਖ ਉਮਡਾਵੇ,
ਉਸੇ ਤਰ੍ਹਾਂ ਹੀ ਗੁਰੂ ਖਾਲਸਾ ਜੀ ਹੁਣ ਸਤਵੇਂ ਪਾਤਸ਼ਾਹ ਦੇ ਪਾਸ ਚਾਰਾਂ ਦਿਸ਼ਾਵਾਂ ਤੋਂ ਗੁਰਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਇਨ ਬਿਨ ਉਸੇ ਤਰ੍ਹਾਂ ਹੀ ਜਿਵੇਂ ਛੇਵੇਂ ਪਾਤਸ਼ਾਹ ਦੇ ਸਮੇਂ ਸੰਗਤ ਆਉਂਦੀ ਸੀ।
ਕੀਤਕ ਚਿਤ ਮੈਂ ਚਿਤਵਤ ਬਾਤੀ,
ਕਈ ਗੁਰਸਿੱਖ ਆਪਣੇ ਚਿਤ ਵਿੱਚ ਖਿਆਲ ਕਰਕੇ ਮਨ ਵਿੱਚ ਕੋਈ ਨਾ ਕੋਈ ਫੁਰਨਾ ਜਾਂ ਸੰਕਲਪ ਕਰਕੇ ਆਉਂਦੇ ਹਨ।
ਪਰਖਨ ਹਿਤ ਅਜ਼ਮਤ ਬਖਿਆਤੀ,
ਮਹਾਰਾਜ ਜੀ ਦੀ ਪਰਖ ਕਰਨ ਲਈ ਨਾ ਵੀ ਵੇਖੀਏ ਤਾਂ ਸਹੀ ਵੀ ਪੂਰਨ ਨੇ, ਕਈ ਸਿੱਖ ਆਪਣੇ ਮਨ ਦੇ ਵਿੱਚ ਨਾ ਕੋਈ ਫੁਰਨਾ ਕਰਕੇ ਆਉਂਦੇ। ਜਦੋਂ ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਮਹਾਰਾਜ ਜੀ ਉਹਨਾਂ ਦੇ ਮਨ ਦੀ ਝਾਟੀ ਦੱਸ ਦਿੰਦੇ, ਫਿਰ ਉਹਨਾਂ ਨੂੰ ਪਰਖ ਹੋ ਜਾਂਦੀ ਵੀ ਇਹ ਵੀ ਪੂਰਨ ਗੁਰੂ ਨੇ, ਗੁਰੂ ਹਰਗੋਬਿੰਦ ਸਾਹਿਬ ਦਾ ਹੀ ਸਵਰੂਪ ਨੇ। ਏਦਾਂ ਸਤਿਗੁਰਾਂ ਦੀਆਂ ਬੇਅੰਤ ਕਰਾਮਾਤਾਂ ਅਜਮਤਾਂ ਗੁਰਸਿੱਖ ਪਰਖਦੇ ਹਨ।
ਕਰਾਮਾਤ ਰਤਨਾਕਰ ਭਰਿਓ,
ਜਾਣਦੇ ਨੇ ਗੁਰਸਿੱਖ ਵੀ ਕਰਾਮਾਤਾਂ ਦੇ ਰਤਨਾਂ ਨਾਲ ਸਤਿਗੁਰੂ ਜੀ ਭਰੇ ਹੋਏ ਨੇ।
ਕਿਮ ਸੋ ਦੁਰੇ ਤਰਨ ਜਨ ਚਰਿਓ,
ਕਹਿੰਦੇ ਕਿਵੇਂ ਛੁਪ ਸਕਦੇ ਨੇ, ਜੇ ਸੂਰਜ ਚੜਿਆ ਹੋਵੇ ਲੱਖਾਂ ਬੱਦਲ ਵੀ ਆ ਕੇ ਉਹਨੂੰ ਛੁਪਾਉਣਾ ਚਾਹੁਣ ਤਾਂ ਵੀ ਉਹਦੀ ਲੋ ਨੂੰ ਛੁਪਾ ਨਹੀਂ ਸਕਦੇ।
ਚੋ ਚੱਕਨ ਸੰਸੇ ਜੋ ਅੰਧੇਰਾ,
ਚੋ ਚੱਕਾਂ ਦੇ ਵਿੱਚ ਜਿਹੜਾ ਸੰਸਿਆਂ ਦਾ ਹਨੇਰਾ ਤੇ ਅੰਧਕਾਰ ਹੈ,
ਕਰਿਓ ਦੂਰ ਨੇ ਲਾਗੀ ਦੇਰਾ,
ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪ੍ਰਕਾਸ਼ ਨਾਲ ਉਸ ਹਨੇਰੇ ਨੂੰ ਦੂਰ ਕਰ ਦਿੱਤਾ ਔਰ ਦੇਰੀ ਨਹੀਂ ਲਾਈ।
ਭਗਤੂ ਰਾਏ ਨਿਕਟ ਹਿਤ ਧਾਰੇ,
ਬ੍ਰਹਮ ਗਿਆਨੀ ਭਾਈ ਭਗਤੂ ਜੀ ਮਹਾਂਪੁਰਖ ਇਹ ਸਤਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਕੀਰਤਪੁਰ ਸਾਹਿਬ ਰਹਿੰਦੇ ਹਨ ਤੇ ਇਹਨਾਂ ਦਾ ਨਗਰ ਇਧਰ ਮਾਲਵੇ ਵਿੱਚ ਸੀ, ਪਰ ਮਹਾਰਾਜ ਜੀ ਦੇ ਜਦੋਂ ਦਰਸ਼ਨਾਂ ਨੂੰ ਆਏ ਤੇ ਮਨ ਨਾ ਕਰੇ ਜਾਣ ਨੂੰ, ਗੁਰੂ ਚਰਨਾਂ ਚ ਰਹਿ ਕੇ ਜੀਵਨ ਬਤੀਤ ਕਰਨ ਲੱਗੇ।
ਪ੍ਰੇਮ ਸਹਿਤ ਦਰਸ਼ਨ ਕੋ ਕਰੇ,
ਬੜੇ ਪ੍ਰੇਮ ਨਾਲ ਭਾਈ ਭਗਤੂ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ, ਬਿਰਧ ਅਵਸਥਾ ਚ ਨੇ, महाराज सतवें पातशाह जी दे दीदार कर दे भाई भगतू जी
ब्रिद पयो बो बैस बिहाई
क्योंकि चौथे पातशाह जी दे समय इन्हां दा जन्म होया सी भाई भगतू जी दा पंजवें छेवें गुरदेव दे फिर दर्शन कर दे रहे हुण सतवें पातशाह दे दर्शन कर रहे ने तो बिरद अवस्था सी भाई भगतू जी दी बहुत लंबी आयु इन्हां महापुरखां ने भोगी है
चाहे गुरु टिग सेव कमाई
भाई भगतू जी चाहुंदे हन कि हुण मैं अपने जीवन दा अंतला समा सतगुरां दी शरण च इत्थे ही रह के सेवा करदियां बतीत करां घर जाण नूं मन नहीं सी करदा मन च इही संकल्प सी के एथे गुरु चरना विच ही रह के महाराज जी दी सेवा कमावा
बीत गयो केतक जब समो
इसे तरह जदों कुछ क समा होर बीत गया
रहे निकट दर्शे कर नमो
भाई भगतू जी रोज महाराज जी दे दर्शन कर दे रोज सतवें पातशाह दे दरबार चौना महाराज जी दे दर्शन करने बचन बिलास करने ते सुनने
एक दिन हाथ जोर कर कहो
एक दिन भाई भगतू जी हाथ जोड़ के महाराज सतवें पातशाह नू कहन लगे बेनती कर दिया कहन लगे
सेवा बख्शो मैं चित चाहो
कहन लगे महाराज भी मैं तुहाडा सिख हां तुसी सारयां नू कोई ना कोई सेवा बख्श दे हो ते मैनू आप जी ने कोई सेवा नहीं बख्शी क्योंकि ये बिरद अवस्था विच सी गुरु घर च बड़ा सन्मान सी भाई भगतू जी दा तू सारे इन्हां दा सत्कार कर दे जे कोई सेवा करन भी लग दे ते दूजे गुरसिख कहिंदे भाई जी आप जी बैठो असीं करदे तू भाई भगतू जी दा मन बड़ा करे सेवा करन नू सतवें पातशाह नू कहन लगे महाराज मैनू भी कोई सेवा बख्शो
बिन सेवा ते बैस अकारत
महाराज तुहाडी सेवा तो बिना ये उम्र निरार्थ है ये जीवन निरार्थ है किसे काम दा नहीं
मैं ना बितावो करो सकारत
मैं नहीं एदा बतीत करना आप जी दी सेवा तो बिना ये जीवन मैं नू सकारथा करना चाहुंदा हां आप जी कृपा करके मैनू कोई ना कोई सेवा बख्शो
निस दिन बैठे हो भी बीत जावे
महाराज रात दिन इत्थे बैठे बीत जांदा कोई सेवा मेरी मैं करदा नहीं हां गुरु घर दी जे कोई करदा ते सिख हटा दिंदे ने तुसी आप कृपा करके मैनू कोई सेवा बख्श दियो कि मेरा ये दिन रात दा समा तुहाडी सेवा करदियां बीते एदा निरार्थ ना बीते
सफल तिनो गुर सेव कमावे
महाराज उहनां दे दिन रात दा समा सफला हुंदा जिहड़े तुहाडी सेवा कमाउंदे ने जेड़े तुहाडी सेवा करदे हन
मन को राखन सतगुर साथ
अपने मन नू गुरु दे चरणा नाल जोड़ के रखना ते तन नू सेवा विच लाना ए गुरसिखां दा धर्म है
गुर सेवा में पग अरहात
गुरु साहब जी दी सेवा विच हाथ ते पैरां नू ला के रखना ते मन गुरु चरणा नाल जोड़ के रखना हथां पैरां नाल सेवा करनी ते मन गुरु चरणा नाल जोड़ना
तिनकी बै सकारथी होवे
उहनां गुरसिखां दी उम्र सफली हो जांदी है उहनां दा जीवन सफल हो जांदा है जिहड़े इस ढंग नाल अपना जीवन बतीत करदे हन
जन्म जन्म की मलकोत होवे
महाराज जी तुहाडी सेवा करके जन्मां जन्मां दी मैल धुप जांदी है जन्म जन्मांतरां दे कीते माड़े भैड़े कर्मां दी निर्विरति हो जांदी है
श्री अर राय बिरद को देख
जदों भाई भगतू जी बिरद अवस्था विच ओ बेनती कर रहे ने सतवें पातशाह गुरु हर राय साहब जी ने इन्हां वल वेख्या
हरखत करे बिलास बिशेक
महाराज जी ना हास रस विच क्योंकि गुरु हर राय साहब जी दा जिहड़ा सुभाउ सी ना गुरु खालसा जी उह सदा हास रस विच सी खेड़े च रहिंदे सन महाराज सतवें पातशाह नौवें पातशाह जिवें विराग दी मूर्त बन के रहे सतवें पातशाह सदा खेड़े दे आनंद च रहे विगास विच ते महाराज जी ना हसदिया होया भाई भगतू जी नू वेख के भी बिरद अवस्था च कहिंदे मैनू कोई सेवा बख्शो ते हसदिया हसदिया सुभावक ही महाराज गुरु हर राय साहब जी ने बचन कीता
अब सहेर बो चरखा चाहिए
महाराज जी कहन लगे भाई भगतू जी इस उम्र विच तां हुण बिरद अवस्था च तुसी की सेवा करनी है तुसी हुण चरखा सहेड़ लो महाराज सतवें पातशाह हसदिया हसदिया ਸੁਭਾਵਕ ਹੀ ਗੁਰਦੇਵ ਨੇ ਬਚਨ ਕਹੇ ਵੀ ਇਸ ਉਮਰ ਵਿੱਚ ਤਾਂ ਹੁਣ ਚਰਖਾ ਸੇੜੋ ਬਿਰਧ ਅਵਸਥਾ ਚ। ਹਾਂਜੀ,
ਜਿਸ ਤੇ ਬਿਰਦਾ ਪਨ ਨਿਰਭਈਏ,
ਵੀ ਜਿਹਦੇ ਨਾਲ ਤੁਹਾਡੀ ਇਹ ਬਜ਼ੁਰਗੀ ਸੁੱਖ ਨਾਲ ਕੱਟੀ ਜੇ। ਚਰਖਾ ਸੇੜਨ ਦਾ ਮਤਲਬ ਹੈ ਵੀ ਵਿਆਹ ਕਰਾ ਲਓ, ਹੁਣ ਇਸ ਉਮਰ ਵਿੱਚ ਕਿਹੜੀ ਸੇਵਾ ਕਰਨੀ ਹੈ ਤੁਸੀਂ, ਵੀ ਸ਼ਾਦੀ ਕਰਾ ਲਓਗੇ ਤੁਹਾਡੀ ਜਿਹੜੀ ਘਰ ਵਾਲੀ ਆਏਗੀ ਉਹ ਤੁਹਾਡੀ ਬਿਰਧ ਅਵਸਥਾ ਚ ਤੁਹਾਡੀ ਸੇਵਾ ਟਹਿਲ ਕਮਾਵੇਗੀ। ਇਹ ਸੁਭਾਵਕ ਹੀ ਮਹਾਰਾਜ ਜੀ ਨੇ ਜਿਵੇਂ ਹੱਸਦਿਆਂ ਹੋਇਆ ਬਚਨ ਜਿਹੜਾ ਉਹ ਸਤਵੇਂ ਪਾਤਸ਼ਾਹ ਨੇ ਕਿਹਾ,
ਬਿਗਸਤ ਦੇਖ ਕਈ ਬੰਦ ਹੱਥ,
ਤੇ ਅੱਗੋਂ ਭਾਈ ਭਗਤੂ ਜੀ ਵੀ ਹੱਸ ਪਏ। ਜਦੋਂ ਮਹਾਰਾਜ ਸਤਵੇਂ ਪਾਤਸ਼ਾਹ ਹੱਸਦੇ ਹੱਸਦੇ ਬੋਲੇ ਨਾ ਵੀ ਚਰਖਾ ਸੇੜ ਲੈ, ਹੁਣ ਇਸ ਉਮਰ ਚ ਹੋਰ ਕੀ ਸੇਵਾ ਕਰਨੀ ਹੈ, ਤੇ ਅੱਗੋਂ ਭਾਈ ਭਗਤੂ ਜੀ ਵੀ ਹੱਸਦਿਆਂ ਹੱਸਦਿਆਂ ਹੱਥ ਜੋੜ ਕੇ ਕਹਿੰਦੇ ਮਹਾਰਾਜ ਸਤ ਬਚਨ ਆਪ ਜੀ ਦਾ ਜਿਵੇਂ ਹੁਕਮ ਉਹੀ ਹੋਣਾ। ਹਾਂਜੀ,
ਸਭ ਹੋਏ ਰਾਵਰ ਮਰਜੀ ਸਾਥ,
ਮਹਾਰਾਜ ਸਭ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੋਣਾ, ਜਿਵੇਂ ਤੁਹਾਡੀ ਮਰਜ਼ੀ ਵਰਤਦੀ ਆ ਜੀ, ਇੱਥੇ ਜੀਆਂ ਦੀ ਮਰਜ਼ੀ ਥੋੜੀ ਚੱਲਦੀ ਹੈ, ਮਰਜ਼ੀ ਤਾਂ ਸਤਿਗੁਰੂ ਜੀ ਤੁਹਾਡੀ ਚੱਲਦੀ ਹੈ।
ਨਿਪਲ ਨਬਾਕ ਗੁਰੂ ਕੋ ਹੋਏ,
ਮੈਂ ਇਹ ਜਾਣਦਾ ਹਾਂ ਕਿ ਜੋ ਗੁਰਦੇਵ ਦੇ ਬਚਨ ਨੇ ਉਹ ਕਦੇ ਨਿਸ਼ਫਲ ਨਹੀਂ ਜਾ ਸਕਦੇ। ਭਾਈ ਭਗਤੂ ਜੀ ਸਮਝ ਗਏ ਕਿ ਜੋ ਬਚਨ ਭਾਵੇਂ ਹਾਸ ਰਸ ਜੀ ਮਹਾਰਾਜ ਜੀ ਨੇ ਉਦਾਂ ਹੀ ਸੁਭਾਵਕ ਹੀ ਕਹੇ ਨੇ, ਪਰ ਜਿਹੜਾ ਬਚਨ ਸਤਿਗੁਰਾਂ ਨੇ ਕਿਹਾ ਉਹ ਨਿਸ਼ਫਲ ਨਹੀਂ ਜਾਣਾ ਚਾਹੀਦਾ।
ਕਿਸ ਇਤਨਿਕ ਸੇ ਸਾਚੋ ਸੋਏ,
ਇਹਦੇ ਵਿੱਚ ਵੀ ਕੋਈ ਭਲਾ ਹੀ ਹੋਣਾ, ਜੇ ਸਤਵੇਂ ਪਾਤਸ਼ਾਹ ਨੇ ਹਾਸ ਰਸ ਵਿੱਚ ਵੀ ਇਹ ਬਚਨ ਕਹੇ ਨੇ ਤੇ ਇਹਦੇ ਵਿੱਚ ਵੀ ਭਲਾ ਹੀ ਹੋਣਾ। ਖਾਲਸਾ ਜੀ ਅੱਗੇ ਕਥਾ ਆਵੇਗੀ ਬਚਨ ਸਾਰੇ ਕਿ ਇਹਦੇ ਵਿੱਚ ਵੀ ਪਤਾ ਨੀ ਕਿਹਦਾ ਕਿਹਦਾ ਭਲਾ ਛੁਪਿਆ ਹੋਇਆ।
ਅਬ ਸੇਵਾ ਨਿਜ ਘਰ ਕੀ ਦੀਜੇ,
ਕਹਿਣ ਲੱਗੇ ਮਹਾਰਾਜ ਚਲੋ ਇਹ ਵੀ ਸੇਵਾ ਹੋ ਜਾਏਗੀ ਜਦੋਂ ਪੂਰਨ ਹੋਣੀ ਹੋਈ, ਪਰ ਹੁਣ ਮੇਰੇ ਤੇ ਕਿਰਪਾ ਕਰੋ ਵੀ ਆਪਣੇ ਘਰ ਦੀ ਕੋਈ ਸੇਵਾ ਬਖਸ਼ੋ ਮੈਨੂੰ। ਭਾਈ ਭਗਤੂ ਜੀ ਕਹਿੰਦੇ ਮਹਾਰਾਜ ਚਲੋ ਇਹ ਵੀ ਤੁਹਾਡਾ ਬਚਨ ਸਿਰ ਮੱਥੇ, ਪਰ ਹੁਣ ਮੌਕੇ ਤੇ ਜਦੋਂ ਮੈਂ ਤੁਹਾਡੇ ਚਰਨਾਂ ਚ ਹਾਜ਼ਰ ਹਾਂ, ਇਥੋਂ ਆਪਣੇ ਘਰ ਦੀ ਮੈਨੂੰ ਕੋਈ ਨਾ ਕੋਈ ਸੇਵਾ ਜ਼ਰੂਰ ਬਖਸ਼ੋ।
ਸਫਲ ਸਰੀਰ ਹਮਾਰੋ ਕੀਜੇ,
ਮੇਰਾ ਇਹ ਸਰੀਰ ਸਫਲ ਹੋ ਜੇ ਤੁਹਾਡੇ ਘਰ ਦੀ ਸੇਵਾ ਕਰਦਿਆਂ ਕਰਦਿਆਂ।
ਕਹਿਓ ਗੁਰੂ ਸੇਵਾ ਸਭ ਕਰੀ,
ਮਹਾਰਾਜ ਜੀ ਕਹਿਣ ਲੱਗੇ ਭਾਈ ਭਗਤੂ ਜੀ ਤੁਸੀਂ ਥੋੜੀ ਸੇਵਾ ਕੀਤੀ ਹੈ, ਸਾਰੀ ਜ਼ਿੰਦਗੀ ਤੁਹਾਨੂੰ ਗੁਰੂ ਘਰ ਦੀ ਸੇਵਾ ਕਰਦੇ ਹੀ ਬੀਤ ਗਈ ਹੈ।
ਅਧਿਕ ਸਫਲਤਾ ਨਿਜ ਤਨ ਤਰੀ,
ਤੁਹਾਡਾ ਸਰੀਰ ਸਫਲ ਹੋ ਚੁੱਕਾ, ਤੁਹਾਨੂੰ ਹੁਣ ਹੋਰ ਸੇਵਾ ਦੀ ਲੋੜ ਨਹੀਂ ਰਹੀ, ਤੁਹਾਡੀ ਇਹ ਕਾਇਆ ਸਫਲੀ ਹੋ ਗਈ ਆ ਸੇਵਾ ਕਰਦਿਆਂ ਕਰਦਿਆਂ।
ਸਿੱਖਣ ਵਿਖੇ ਰੀਤ ਨਿਤ ਪਾਵਨ,
ਪਰ ਫਿਰ ਵੀ ਜੇ ਤੁਹਾਡੀ ਭਾਵਨਾ ਸਿੱਖਾਂ ਵਿੱਚ ਮਰਿਆਦਾ ਚਲਾਉਣ ਲਈ ਰੀਤ ਚਲਾਉਣ ਲਈ,
ਹਿਰਦੇ ਮਨੋਰਥ ਕਰੋ ਉਠਾਵਨ,
ਤੁਹਾਡੇ ਮਨ ਵਿੱਚ ਸੰਕਲਪ ਹੈ ਵੀ ਮੈਂ ਸੇਵਾ ਕਰਾਂ, ਉਹ ਇਸ ਲਈ ਕਿ ਤੁਹਾਨੂੰ ਵੇਖ ਕੇ ਜਿਹੜੇ ਹੋਰ ਸਿੱਖ ਨੇ ਉਹਨਾਂ ਨੂੰ ਵੀ ਚਾਅ ਜਾਗੇ ਸੇਵਾ ਕਰਨ ਦਾ, ਕਿ ਜੇ ਭਾਈ ਭਗਤੂ ਜੀ ਵਰਗੇ ਮਹਾਂਪੁਰਖ ਸੇਵਾ ਕਰ ਰਹੇ ਨੇ ਅਸੀਂ ਵੀ ਕਰੀਏ, ਉਦਾਂ ਲੋੜ ਨਹੀਂ ਤੁਹਾਨੂੰ ਭਾਈ ਭਗਤੂ ਜੀ, ਪਰ ਤੁਸੀਂ ਸੇਵਾ ਇਸ ਲਈ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਵੇਖ ਕੇ ਸਿੱਖਾਂ ਨੇ ਹੋਰਾਂ ਨੇ ਸੇਵਾ ਕਰਨੀ ਹੈ, ਤੇ ਜੇ ਤੁਹਾਡੇ ਮਨ ਦਾ ਇਹ ਮਨੋਰਥ ਹੈ,
ਕ੍ਰਿਖੀ ਕਰਾਵੋ ਗੁਰ ਘਰ ਕੇਰੀ,
ਫਿਰ ਇੱਦਾਂ ਕਰੋ ਭਾਈ ਭਗਤੂ ਜੀ ਵੀ ਗੁਰੂ ਘਰ ਦੀ ਜਿਹੜੀ ਖੇਤੀ ਹੈ ਤੁਸੀਂ ਖੇਤੀ ਕਰਾਇਆ ਕਰੋ। ਕੀਰਤਪੁਰ ਸਾਹਿਬ ਮਹਾਰਾਜ ਜੀ ਦੀ ਜ਼ਮੀਨ ਵੀ ਸੀ ਨਗਰ ਦੀ, ਕਹਿਣ ਲੱਗੇ ਵੀ ਜਿਹੜੀ ਗੁਰੂ ਘਰ ਦੀ ਖੇਤੀ ਆ ਤੁਸੀਂ ਇਹ ਖੇਤੀ ਕਰਾਇਆ ਕਰੋ।
ਕਾਮੇ ਰੱਖ ਸਿੱਖ ਤਿਸ ਬੇਰੀ,
ਤੇ ਕਾਮੇ ਰੱਖ ਲੋ ਜੇ ਜਿੰਨੇ ਕਾਮੇ ਚਾਹੀਦੇ ਨੇ, ਜਿਹੜੇ ਸਿੱਖ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਲੋ, ਤੇ ਗੁਰੂ ਕੇ ਖੇਤਾਂ ਵਿੱਚ ਸੇਵਾ ਕਰੋ, ਖੇਤੀ ਦੀ ਸੇਵਾ ਕਰੋ।
ਅਪਰ ਸੇਵ ਲਾਇਕ ਨੇ ਤੇਰੇ,
ਬਾਕੀ ਹੋਰ ਸੇਵਾ ਤੁਹਾਡੇ ਲਾਇਕ ਨਹੀਂ ਹੈ, ਬਸ ਤੁਸੀਂ ਕਰਾ ਲਿਆ ਕਰੋ, ਬਹਿ ਕੇ ਉੱਥੇ ਖੇਤੀ ਉੱਥੇ ਨਿਗਾਹ ਰੱਖਿਆ ਕਰੋ, ਖੇਤੀ ਕਰਾ ਲਿਆ ਕਰੋ।
ਜ਼ਿਮੀਦਾਰ ਤੁਮ ਜਨਮ ਪਲੇਰੇ,
ਕਿਉਂਕਿ ਭਾਈ ਭਗਤੂ ਜੀ ਤੁਹਾਡਾ ਜਨਮ ਜ਼ਿਮੀਦਾਰਾਂ ਦੇ ਘਰ ਦਾ ਹੈ, ਤੁਹਾਨੂੰ ਪਤਾ ਵੀ ਜ਼ਿਮੀਦਾਰਾ ਕਿਵੇਂ ਕਰੀਦਾ, ਕਿਵੇਂ ਖੇਤੀ ਵਾਹੁਣੀ ਹੈ, ਬੀਜਣੀ ਹੈ, ਫਸਲ ਕਿਵੇਂ ਰੱਖਣੀ ਹੈ, ਕਿਵੇਂ ਪਾਲਣੀ ਹੈ, ਇਹਦਾ ਗਿਆਨ ਤੁਹਾਡੇ ਕੋਲ ਹੈ, ਤੇ ਤੁਸੀਂ ਇਹ ਸਾਰੀ ਸੇਵਾ ਚੰਗੇ ਢੰਗ ਨਾਲ ਕਰ ਸਕਦੇ ਹੋ।
ਯਾ ਤੇ ਕ੍ਰਿਖੀ ਕੀ ਟੈਲ ਬਤਾਈ,
ਇਸ ਕਰਕੇ ਭਾਈ ਭਗਤੂ ਜੀ ਅਸੀਂ ਤੁਹਾਨੂੰ ਸੇਵਾ ਦਿੱਤੀ ਹੈ ਕ੍ਰਿਖੀ ਦੀ, ਕਿਰਖੀ ਮਤਲਬ ਖੇਤੀ ਦੀ, ਉਹ ਟਹਿਲ ਤੁਸੀਂ ਕਰੋ।
ਸਿੱਖ ਵਿਸਾਲ ਤੁਮ ਲਿਓ ਕਮਾਈ,
ਤੁਸੀਂ ਮਹਾਨ ਤੇ ਵੱਡੇ ਸਿੱਖ ਹੋ ਗੁਰੂ ਘਰ ਦੇ, ਇਹ ਸੇਵਾ ਤੁਸੀਂ ਜਾ ਕੇ ਕਮਾਓ।
ਸੁਨ ਭਗਤੂ ਕੀਨੀ ਪਗ ਨਮੋ।
ਸੁਣ ਕੇ ਭਾਈ ਭਗਤੂ ਜੀ ਨੇ ਹੱਥ ਜੋੜੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਉਦਮ ਕੋ ਧਾਰਿਓ ਤੈ ਸਮੋ,
ਔਰ ਇਹ ਉਦਮ ਕੀਤਾ ਕਿਰਖੀ ਦਾ, ਖੇਤੀ ਗੁਰੂ ਸਾਹਿਬ ਜੀ ਦੇ ਖੇਤਾਂ ਚ ਜਾ ਕੇ ਸੇਵਾ ਦਾ ਉਦਮ ਕੀਤਾ।
ਬ੍ਰਿਖ ਸੁਕਾਮੇ ਕਰੇ ਤਿਆਰੀ,
ਬਲਦ ਤਿਆਰ ਕੀਤੇ, ਕਾਮੇ ਤਿਆਰ ਕੀਤੇ ਖੇਤਾਂ ਲਈ।
ਨੀਕੇ ਅਵਨੀ ਜਾਏ ਸੁਧਾਰੀ,
ਖੁਦ ਭਾਈ ਭਗਤੂ ਜੀ ਜਿੰਨਾ ਕੁ ਹਲ ਵਾਹ ਸਕਦੇ ਸੀ ਵਾਹਿਆ, ਮੁੜ ਕੇ ਕਾਮਿਆਂ ਕੋਲੋਂ ਹਲ ਬਵਾਉਂਦੇ, ਸਾਰੀ ਖੇਤੀ ਚੰਗੀ ਤਰ੍ਹਾਂ ਕਰਾਉਂਦੇ।
ਬੀਜਿਓ ਬੀਜ ਆਪਨੇ ਕਰਤੇ,
ਜਦੋਂ ਪੈਲੀ ਵਾਹੀ ਗਈ, ਖੇਤ ਵਾਹੇ ਗਏ, ਚੰਗੀ ਤਰ੍ਹਾਂ ਨਰਮ ਹੋ ਗਈ, ਫਿਰ ਵੱਤਰ ਵੇਖਦਿਆਂ ਬਾਬਾ ਜੀ ਨੇ ਆਪਣੇ ਹੱਥੀ ਬੀਜ ਦਾ ਛੱਟਾ ਮਾਰ ਕੇ ਬੀਜ ਬੀਜਿਆ।
ਉਗੀ ਸਗਨ ਪੁਨ ਬਹੁ ਪ੍ਰਤਪਾਰਤੇ,
ਭਾਈ ਭਗਤੂ ਜੀ ਨੇ ਆਪਣੇ ਹੱਥੀ ਛੱਟਾ ਮਾਰਿਆ ਤੇ ਫਸਲ ਬੜੀ ਸੰਘਣੀ ਉੱਗੀ। ਮਹਾਂਪੁਰਖ ਪਰਮੇਸ਼ਰ ਦਾ ਭਜਨ ਕਰਕੇ ਬੀਜ ਬੀਜਦੇ ਤੇ ਜਦੋਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਬੀਜ ਬੀਜੀਏ ਤੇ ਉਹ ਫਲੀ ਭੂਤ ਹੁੰਦਾ। ਜੇ ਅੱਜ ਕੱਲ ਸਾਡੇ ਕਈ ਵੀਰ ਕਈ ਤਾਂ ਅਰਦਾਸ ਕਰਕੇ ਬੀਜ ਬੀਜਦੇ ਹੈ, ਨਹੀਂ ਤਾਂ ਚਮਕੀਲੇ ਦੇ ਗਾਣੇ ਗੰਦੇ ਲਾਏ ਹੁੰਦੇ ਟਰੈਕਟਰਾਂ ਤੇ, ਤੇ ਉਹ ਉਸ ਤਰੀਕੇ ਨਾਲ ਬੀਜ ਬੀਜਦੇ ਤੇ ਬਰਕਤ ਕੀ ਪੈਣੀ ਫਸਲਾਂ ਚ। ਗੁਰੂ ਖਾਲਸਾ ਜੀ, ਇਹ ਮਰਿਆਦਾ ਨਹੀਂ ਸੀ ਸਾਡੀ। ਜਦੋਂ ਫਸਲ ਪੱਕ ਜਾਣੀ ਫਿਰ ਅਰਦਾਸ ਕਰਕੇ ਵਾਢੀ ਪਾਉਣੀ, ਇਹ ਗੁਰਸਿੱਖਾਂ ਦਾ ਧਰਮ ਸੀ। ਭਾਈ ਭਗਤੂ ਜੀ ਨੇ ਫਸਲ ਬੀਜੀ, ਸੰਘਣੀ ਹੋ ਕੇ ਉੱਗੀ, ਬਹੁਤ ਸੁੰਦਰ, ਉਹਦੀ ਪਾਲਣਾ ਕੀਤੀ।
ਬਾਰ ਕਰਨ ਅਬ ਦੈਬੋ ਵਾਰ,
ਉਹਨਾਂ ਵੇਲਿਆਂ ਵਿੱਚ ਆਲੇ ਦੁਆਲੇ ਖੇਤਾਂ ਦੇ ਵਾੜ ਦਿੱਤੀ ਜਾਂਦੀ, ਕਿਉਂਕਿ ਜਾਨਵਰ ਬੜੇ ਹੁੰਦੇ ਕੀਰਤਪੁਰ ਸਾਹਿਬ ਦੇ ਇਲਾਕੇ ਚ ਆਲੇ ਦੁਆਲੇ ਵਾੜ ਦਿੱਤੀ, ਫਿਰ ਪਾਣੀ ਆਦਿਕ ਲਾਣ ਦੀ ਸਾਰੀ ਸੇਵਾ ਕੀਤੀ।
ਬਾਰ ਬਾਰ ਸਭ ਕਰਨ ਸੰਭਾਰੇ,
ਸਾਰੀ ਫਸਲ ਨੂੰ ਵਾਰ ਵਾਰ ਚੰਗੀ ਤਰ੍ਹਾਂ ਸੰਭਾਲਿਆ।
ਬੈਠਿਓ ਨਿਸਬਾ ਸੁਰ ਰਖਵਾਰੀ,
ਔਰ ਭਾਈ ਭਗਤੂ ਜੀ ਉੱਥੇ ਹੀ ਰਹਿੰਦੇ ਖੇਤਾਂ ਚ, ਰਾਤ ਦਿਨ ਉੱਥੇ ਹੀ ਬਤੀਤ ਕਰਦੇ, ਰਾਖੀ ਕਰਦੇ ਫਸਲ ਦੀ।
ਕਰੀ ਪਕਾਵਨ ਭਲੀ ਪ੍ਰਕਾਰੀ,
ਜਦੋਂ ਫਸਲ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ,
ਉਨ ਕਾਮੇ ਬਾਡਨ ਕੋ ਲਾਏ,
ਜਿਹੜੇ ਕਾਮੇ ਸੀ ਉਹ ਵੱਢਣ ਵਾਸਤੇ ਲਾਏ, ਉਹਨਾਂ ਨੂੰ ਕਿਹਾ ਭਾਈ ਹੁਣ ਵਾਢੀ ਪਾਓ।
ਭੋਜਨ ਲੈ ਤਿਨਕੇ ਟਿਗ ਜਾਏ,
ਉਹ ਕਾਮੇ ਵੱਢਦੇ ਆ, ਭਾਈ ਭਗਤੂ ਜੀ ਉਹਨਾਂ ਵਾਸਤੇ ਪ੍ਰਸ਼ਾਦਾ ਗੁਰੂ ਕੇ ਲੰਗਰਾਂ ਚੋਂ ਆਪ ਲੈ ਕੇ ਜਾਂਦੇ, ਜਿਹੜੇ ਕਾਮੇ ਉੱਥੇ ਖੇਤਾਂ ਚ ਜਾਂ ਸਿੱਖ ਫਸਲ ਵੱਢਦੇ ਨੇ, ਉਹਨਾਂ ਲਈ ਪ੍ਰਸ਼ਾਦਾ ਪਾਣੀ ਆਪ ਲੈ ਕੇ ਜਾਂਦੇ ਹਨ।
ਗੁਰ ਕੀ ਦੇਗ ਬਿਖੈ ਤੇ ਲਏ,
ਗੁਰੂ ਕੇ ਲੰਗਰਾਂ ਵਿੱਚ ਜਿਹੜਾ ਲੰਗਰ ਪੱਕਦਾ ਸੀ ਉਹਨਾਂ ਨੇ ਪਾਣੇ ਪ੍ਰਸ਼ਾਦੇ, ਕੁਝ ਰੁਮਾਲ ਚ ਲਪੇਟਣੇ, ਸਬਜ਼ੀ ਭਾਜੀ ਜਿਹੜੀ ਬਣੀ ਹੋਣੀ ਉਹ ਲੈ ਕੇ, ਤੇ ਭਾਈ ਭਗਤੂ ਜੀ ਨੇ ਖੇਤਾਂ ਚ ਜਾ ਕੇ ਉਹਨਾਂ ਸਾਰੇ ਕਾਮਿਆਂ ਨੂੰ, ਮਜ਼ਦੂਰਾਂ ਨੂੰ ਜਿਹੜੇ ਖੇਤਾਂ ਚ ਸੇਵਾ ਕਰਦੇ, ਉਹਨਾਂ ਨੂੰ ਪ੍ਰਸ਼ਾਦਾ ਚਕਾਉਂਦੇ।
ਵੈਰ ਜਾਏ ਸਭ ਹਿੰਕੋ ਦਏ,
ਕੱਲੇ ਕੱਲੇ ਨੂੰ ਸਾਰਿਆਂ ਨੂੰ ਭੋਜਨ ਚਕਾਉਂਦੇ ਭਾਈ ਭਗਤੂ ਜੀ।
ਇੱਕ ਦਿਨ ਲੈ ਕਰ ਆਪ ਆਹਾਰ,
ਇੱਕ ਦਿਨ ਭਾਈ ਭਗਤੂ ਜੀ ਲੰਗਰ ਵਿੱਚੋਂ ਪ੍ਰਸ਼ਾਦਾ ਲੈ ਕੇ ਆਏ।
ਗਏ ਕਰੇ ਕਾਮੇ ਜੈਕਾਰ,
ਜਿੱਥੇ ਉਹ ਕਾਮੇ ਲੱਗੇ ਹੋਏ ਸੀ, ਮਿਹਨਤ ਕਰ ਰਹੇ ਸਨ,
ਖੇਤ ਡੋਰ ਪਰ ਸਰਬ ਹਕਾਰੇ,
ਉਹਨਾਂ ਸਾਰਿਆਂ ਨੂੰ ਖੇਤ ਦੇ ਬੰਨੇ ਤੇ ਸੱਦ ਲਿਆ ਵੀ ਆ ਜਾਓ ਭਾਈ ਬਾਹਰ ਬੰਨੇ ਤੇ ਬਹਿ ਕੇ ਪ੍ਰਸ਼ਾਦਾ ਛਕ ਲੋ। ਜਿੰਨੇ ਕਾਮੇ ਸੀ ਉਹ ਸਾਰੇ ਬੁਲਾ ਲਏ।
ਪਾਂਤ ਬਿਠਾਏ ਸੁਦੀਨ ਆਹਾਰੇ,
ਜਿੰਨੇ ਵੀ ਉਹ 15-20 ਜਣੇ ਸੀ ਸਾਰਿਆਂ ਨੂੰ ਬਿਠਾ ਕੇ ਨਾ ਪੰਗਤ ਵਿੱਚ, ਭਾਈ ਭਗਤੂ ਜੀ ਆਪਣੇ ਹੱਥੀ ਉਹਨਾਂ ਨੂੰ ਪ੍ਰਸ਼ਾਦਾ ਵਰਤਾਉਣ ਲੱਗੇ।
ਸਭ ਹੂੰ ਲੈ ਕਰ ਨਿਜ ਨਿਜ ਹੱਥ,
ਸਾਰਿਆਂ ਨੇ ਫੁੱਲ ਕੇ ਲੈ ਲਏ, ਆਪੋ ਆਪਣੇ ਹੱਥਾਂ ਤੇ ਪ੍ਰਸ਼ਾਦੇ ਲੈ ਲਏ।
ਹੀਰਤ ਬੋਲੇ ਭਗਤੂ ਸਾਥ,
ਪ੍ਰਸ਼ਾਦੇ ਵੇਖ ਕੇ ਨਾ ਉਹ ਕਾਮੇ ਭਾਈ ਭਗਤੂ ਜੀ ਨੂੰ ਕਹਿਣ ਲੱਗੇ,
ਭਾਈ ਸਾਹਿਬ ਕਰੋ ਵਿਚਾਰਾ,
ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਇਸ ਗੱਲ ਦੀ ਵਿਚਾਰ ਕਰੋ।
ਕ੍ਰਿਤ ਅਧਿਕ ਬਿਨ ਆਨ ਆਹਾਰਾ,
ਤੁਸੀਂ ਇਹ ਪ੍ਰਸ਼ਾਦੇ ਲੈ ਕੇ ਆਉਂਦੇ ਵੀ ਘਿਓ ਨਹੀਂ ਲਿਆਉਂਦੇ ਨਾਲ, ਪੰਜਵਾਂ ਦੇਸੀ ਵੀ ਘਿਓ ਤੋਂ ਬਿਨਾਂ ਇਹ ਪ੍ਰਸ਼ਾਦੇ ਸੁੱਕੇ, ਥੋੜਾ ਥੋੜਾ ਘਿਓ ਲੱਗਾ, ਮਾੜਾ ਮਾੜਾ ਛੁਆਇਆ ਹੋਇਆ, ਵੀ ਏਦਾਂ ਇਹ ਜੇ ਸੁੱਕੇ ਪ੍ਰਸ਼ਾਦੇ ਤੇ ਭਾਜੇ ਸਬਜ਼ੀ ਭਾਜੀ ਵਿੱਚ ਵੀ ਘਿਓ ਨਹੀਂ ਪਾਇਆ ਹੋਇਆ।
ਸਗਰੇ ਬਾਸਰ ਕਾਰ ਕਮਾਵੇ,
ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ,
ਬਿਨ ਖਾਏ ਅੰਧੇ ਹੋਏ ਜਾਵੇ,
ਜੇ ਸਾਨੂੰ ਖਾਣ ਨੂੰ ਕੋਈ ਮਾੜਾ ਮੋਟਾ ਥਿੰਦਾ ਨਾ ਮਿਲਿਆ, ਘਿਓ ਨਾ ਮਿਲਿਆ, ਤੇ ਸਾਡੀਆਂ ਤਾਂ ਅੱਖਾਂ ਦੀ ਰੋਸ਼ਨੀ ਚਲੀ ਜਾਣੀ ਹੈ। ਗਰਮੀ ਇੰਨੀ ਪੈਂਦੀ ਹੈ, ਇੰਨੇ ਮਿਹਨਤ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਤੇ ਜੇ ਮਹਾਰਾਜ ਜੀ ਭਾਈ ਸਾਹਿਬ ਜੀ ਸਾਨੂੰ ਕੋਈ ਮਾੜਾ ਮੋਟਾ ਘਿਓ ਵੀ ਨਾ ਮਿਲਿਆ ਖਾਣ ਨੂੰ, ਤੇ ਸਾਡੇ ਸਰੀਰ ਕਿਵੇਂ ਕੰਮ ਕਰਨਗੇ? ਪੁਰਾਣੇ ਲੋਕ ਜਦੋਂ ਖੇਤਾਂ ਵਿੱਚ ਕੰਮ ਕਰਦੇ, ਰੱਜ ਕੇ ਖਾਂਦੇ ਤੇ ਰੱਜ ਕੇ ਵਾਹੁੰਦੇ, ਇਹ ਉਹਨਾਂ ਦੀ ਥਿਊਰੀ ਹੁੰਦੀ ਸੀ ਵੀ ਰੱਜ ਕੇ ਖਾਣਾ ਘਿਓ ਆਦਕ ਤੇ ਚੰਗੀ ਤਰ੍ਹਾਂ ਫਿਰ ਸਰੀਰ ਨੂੰ ਵਾਹੁਣਾ। ਤੇ ਕਹਿਣ ਲੱਗੇ ਜੀ ਹੁਣ ਜੇ ਘਿਓ ਨਾ ਮਿਲੇਗਾ ਸਾਨੂੰ ਖਾਣ ਨੂੰ ਤੇ ਸਾਡੇ ਸਰੀਰ ਕਿਵੇਂ ਚੱਲਣਗੇ? ਵੀ ਸਾਡੀਆਂ ਤਾਂ ਹੱਡੀਆਂ ਖੜਕਣ ਲੱਗ ਪਈਆਂ ਨੇ।
ਇੱਕ ਇੱਕ ਪ੍ਰਤ ਪਾਇਆ ਕ੍ਰਿਤ ਹੋਏ,
ਇੱਕ ਇੱਕ ਬੰਦੇ ਨੂੰ ਘੱਟੋ ਘੱਟ ਪਾਈਆ ਪਾਈਆ ਘਿਓ ਤਾਂ ਚਾਹੀਦਾ ਨਾ, ਵੀ ਪਾਈਆ ਪਾਈਆ ਘਿਓ ਇੱਕ ਦਿਨ ਦੇ ਵਿੱਚ ਇੱਕ ਇੱਕ ਬੰਦੇ ਨੂੰ ਤਾਂ ਚਾਹੀਦਾ ਜਿੰਨਾ ਅਸੀਂ ਕੰਮ ਕਰਦੇ ਹਾਂ।
ਕਰਤ ਕਿਰਤ ਮੈਂ ਬਲ ਦੇ ਸੋਏ,
ਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਉਹ ਘਿਓ ਖਾਧਾ ਹੋਵੇਗਾ ਸਾਨੂੰ ਬਲ ਦੇਗਾ, ਤੇ ਜੇ ਖੁਰਾਕ ਨਹੀਂ ਹੋਣੀ, ਜੇ ਸੁੱਕਾ ਸਰੀਰ ਵਾਹੀ ਜਾਵਾਂਗੇ ਤੇ ਭਾਈ ਸਾਹਿਬ ਇਹ ਕਿੰਨਾ ਕੁ ਕੰਮ ਕਰੇਗਾ ਸਰੀਰ? ਇਹਦੇ ਵਿੱਚ ਜੇ ਖੁਰਾਕ ਹੋਵੇਗੀ, ਪਾਈਆ ਪਾਈਆ ਘਿਓ ਖਾਧਾ ਹੋਵੇਗਾ, ਤੇ ਫਿਰ ਵੇਖਿਓ ਭਾਈ ਭਗਤੂ ਜੀ ਅਸੀਂ ਕਿਵੇਂ ਕੰਮ ਕਰਦੇ, ਕਿਵੇਂ ਬਲ ਦੇ ਨਾਲ ਸਾਡੇ ਸਰੀਰ ਚ ਤਾਕਤ ਆਉਂਦੀ।
ਸ਼ੁਸ਼ਕ ਰੋਟਕਾ ਦੀਨ ਸਿਆਨ,
ਭਾਈ ਸਾਹਿਬ ਤੁਸੀਂ ਸਾਨੂੰ ਲਿਆ ਕੇ ਸੁੱਕੀਆਂ ਰੋਟੀਆਂ ਦੇ ਦਿੰਦੇ ਹੋ,
ਕਹੋ ਭਾਈ ਕਿਮ ਕਰ ਹੈ ਖਾਣ?
ਦੱਸੋ ਭਾਈ ਜੀ ਵੀ ਸਾਰਾ ਦਿਨ ਕੰਮ ਕਰਕੇ ਦੁਪਹਿਰ ਨੂੰ ਇਹ ਸੁੱਕੀਆਂ ਰੋਟੀਆਂ ਸਾਡੇ ਅੰਦਰ ਕਿਵੇਂ ਜਾਣ? ਇਹ ਸੁੱਕੀਆਂ ਰੋਟੀਆਂ ਅਸੀਂ ਘਿਓ ਤੋਂ ਬਿਨਾਂ ਕਿਵੇਂ ਖਾਈਏ?
ਸੁਣੀ ਜਥਾਰਤ ਗਿਰਾ ਅਲਾਈ,
ਭਾਈ ਭਗਤੂ ਜੀ ਕਹਿੰਦੇ ਵੀ ਗੱਲ ਤਾਂ ਸਹੀ ਹੈ ਵੀ ਤੁਸੀਂ ਮਿਹਨਤ ਕਰਦੇ ਹੋ, ਮਿਹਨਤ ਵਾਲਿਆਂ ਨੂੰ ਤਾਂ ਖੁਰਾਕ ਚਾਹੀਦੀ ਹੈ, ਵੀ ਤੁਹਾਨੂੰ ਸਾਰਿਆਂ ਨੂੰ ਘਿਓ ਤਾਂ ਚਾਹੀਦਾ ਹੈ। ਭਾਈ ਭਗਤੂ ਜੀ ਨੇ ਕਿਹਾ ਵੀ ਗੱਲ ਤਾਂ ਤੁਹਾਡੀ ਸਹੀ ਹੈ।
ਇੱਥੇ ਉਤ ਭਗਤੂ ਦ੍ਰਿਸ਼ਟ ਲਗਾਈ,
ਭਾਈ ਸਾਹਿਬ ਇੱਧਰ ਉੱਧਰ ਵੇਖਣ ਲੱਗੇ, ਭਾਈ ਭਗਤੂ ਜੀ ਨਿਗਾਹ ਮਾਰਨ ਲੱਗੇ।
ਨਿਕਟ ਜਾਤ ਇੱਕ ਤਹਾਂ ਵਪਾਰੀ,
ਉੱਥੇ ਨਾ ਇੱਕ ਵਪਾਰੀ, ਉਹਨਾਂ ਵਸ ਵੇਲਿਆਂ ਵਿੱਚ ਲੋਕ ਵਪਾਰੀ ਜਿਹੜੇ ਹੁੰਦੇ ਪਿੰਡ ਪਿੰਡ ਜਾ ਕੇ ਘਿਓ ਖਾਂਡੇ ਚੀਜ਼ਾਂ ਵੇਚਿਆ ਕਰਦੇ ਸੀ, ਤੇ ਕਹਿੰਦੇ ਇੱਕ ਫੇਰੀ ਵਾਲਾ ਭਾਈ ਇੱਕ ਵਪਾਰੀ ਤੁਰਿਆ ਜਾਂਦਾ ਭਾਈ ਭਗਤੂ ਨੇ ਵੇਖਿਆ।
ਲਵਨ ਮਿਰਚ ਗੁੜ ਆਦਿਕ ਤਾਰੀ,
ਉਹਦੇ ਕੋਲ ਲੂਣ ਗੁੜ ਮਿਰਚਾਂ ਘਿਓ ਇਹ ਚੀਜ਼ਾਂ ਵੇਚਣ ਵਾਸਤੇ ਉਹਨੇ ਫੜੀਆਂ ਹੋਈਆਂ ਸਨ।
ਇੱਕ ਕੁੱਪੀ ਕਰ ਮੈਂ ਲਰਕਾਈ,
ਉਹਦੇ ਹੱਥ ਦੇ ਵਿੱਚ ਨਾ ਇੱਕ ਕੁੱਪੀ ਸੀ, ਕੋਈ 5-6-7 ਲੀਟਰ ਦੀ ਕੁੱਪੀ ਹੋਣੀ ਹੈ ਘਿਓ ਦੀ, ਉਹਨੇ ਲਟਕਾਈ ਹੋਈ ਸੀ।
ਭਰੀ ਹੁਤੀ ਕ੍ਰਿਤ ਸੋ ਤੈ ਜਾਈ,
ਉਹ ਘਿਓ ਨਾਲ ਭਰੀ ਹੋਈ ਸੀ, 5-7 ਲੀਟਰ 10 ਕਿਲੋ ਦੇ ਚ ਘਿਓ ਹੋਵੇਗਾ, ਉਹ ਭਰਿਆ ਹੋਇਆ ਸੀ ਉਹ ਕੁੱਪੀ ਵਿੱਚ।
ਇੱਕ ਭਗਤੂ ਤੈ ਨਿਕਟ ਹਕਾਰਾ,
ਵੇਖ ਕੇ ਭਾਈ ਭਗਤੂ ਨੇ ਉਹਨੂੰ ਆਪਣੇ ਕੋਲ ਸੱਦਿਆ, ਕਹਿੰਦੇ ਉਰੇ ਆ ਭਰਾਈ, ਭਾਈ
ਉਰੇ ਆਓ ਜੇ ਕਰੇ ਵਪਾਰਾ,
ਆ ਜੇ ਤੂੰ ਵਪਾਰ ਕਰਦਾ ਤੇ ਫਿਰ ਇਹ ਲਿਆ ਸਾਡੇ ਕੋਲ ਕੀ ਲਈ ਜੇ ਲੈ ਕੇ ਜਾ ਰਿਹਾ?
ਸੁਨਤ ਵਪਾਰੀ ਚੱਲ ਟਿਗ ਆਇਓ,
ਵਪਾਰੀ ਭਾਈ ਭਗਤੂ ਜੀ ਕੋਲ ਚੱਲ ਕੇ ਆਇਆ,
ਵੱਖਰ ਆਪਣਾ ਤਰੇ ਟਿਕਾਇਓ,
ਜਿੰਨਾ ਉਹਦੇ ਕੋਲ ਸੌਦਾ ਸੀ ਉਹਨੇ ਥੱਲੇ ਰੱਖ ਦਿੱਤਾ।
ਚਾਹੋ ਸੋ ਲਿਓ ਮੁੱਲ ਮੁਜ ਦੀਜੇ,
ਕਹਿੰਦਾ ਜੀ ਜੋ ਦੱਸੋ ਤੂੰ ਅਸੀਂ ਜੋ ਲੈਣਾ ਲੈ ਲੋ, ਮੈਨੂੰ ਤਾਂ ਮੁੱਲ ਚਾਹੀਦਾ, ਮੈਂ ਤਾਂ ਵੇਚਦਾ ਹਾਂ।
ਨਿਜ ਕਾਰਜ ਤੁਮ ਸਾਰਨ ਕੀਜੇ,
ਤੁਸੀਂ ਆਪਣਾ ਕੰਮ ਸਾਰ ਲੋ, ਇਹਦੇ ਚ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ, ਗੁੜ ਹੈ, ਮਿਰਚਾਂ ਨੇ, ਲੂਣ ਹੈ, ਘਿਓ ਹੈ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਤੁਸੀਂ ਲੈ ਲਓ।
ਤਬ ਭਗਤੂ ਇਮ ਬਾਕੀ ਉਚਾਰਾ,
ਭਾਈ ਭਗਤੂ ਜੀ ਬੋਲੇ ਕਹਿਣ ਲੱਗੇ,
ਗੁਰ ਕਾਮੇ ਇਹ ਕਰਤ ਆਹਾਰਾ,
ਕਹਿਣ ਲੱਗੇ ਭਾਈ ਸੱਜਣਾ ਵੀ ਇਹ ਗੁਰੂ ਘਰ ਦੇ ਕਾਮੇ ਨੇ ਜਿਹੜੇ ਇੱਥੇ ਲੱਗੇ ਆ ਖੇਤਾਂ ਵਿੱਚ ਕੰਮ ਕਰਦੇ ਸੇਵਾ ਕਰਦੇ ਨੇ।
ਚਾਹੇ ਕ੍ਰਿਤ ਕੇ ਸੰਗ ਸੁਖੈ ਬੇ,
ਪ੍ਰਸ਼ਾਦਾ ਛਕਣ ਲੱਗੇ ਤੇ ਕਹਿੰਦੇ ਨੇ ਸਾਨੂੰ ਘਿਓ ਚਾਹੀਦਾ, ਵੀ ਅਸੀਂ ਘਿਓ ਦੇ ਨਾਲ ਪ੍ਰਸ਼ਾਦਾ ਛਕਣਾ ਹੈ।
ਦਿਓ ਇਨ ਕੋ ਤਨ ਲੀਜੇ ਲੈਬੇ,
ਜੇ ਤੇਰੇ ਕੋਲ ਘਿਓ ਹੈ ਤਾਂ ਉਹ ਇਹਨਾਂ ਨੂੰ ਦੇ ਦੇ, ਤੇ ਉਹਦੇ ਬਦਲੇ ਜਿਹੜਾ ਧਨ ਹੈ ਉਹ ਤੂੰ ਸਾਡੇ ਕੋਲੋਂ ਲੈ ਲਈ।
ਤਬ ਕੁੱਪੀ ਤਰ ਦੀਨ ਅਗਾਰੀ,
ਉਹਨੇ ਉਹ ਘਿਓ ਵਾਲੀ ਜਿਹੜੀ ਕੁੱਪੀ ਸੀ ਨਾ ਉਹ ਫੇਰੀ ਵਾਲੇ ਭਾਈ ਨੇ ਭਾਈ ਭਗਤੂ ਜੀ ਦੇ ਅੱਗੇ ਰੱਖ ਦਿੱਤੀ।
ਇੱਕ ਇੱਕ ਪੱਲੀ ਭਰੀ ਕਰ ਤਾਰੀ,
ਤੇ ਕਹਿਣ ਲੱਗਾ ਜੀ ਇਹ ਘਿਓ ਦੀ ਭਰੀ ਪਈ ਆ ਮੇਰੇ ਕੋਲੋਂ, ਇਹ ਮੈਂ ਵੇਚਣ ਵਾਸਤੇ ਹੀ ਲਈ ਫਿਰਦਾ ਤੇ ਤੁਸੀਂ ਲੈ ਲਓ ਜਿੰਨਾ ਚਾਹੀਦਾ। ਭਾਈ ਸਾਹਿਬ ਕਹਿੰਦੇ ਤੂੰ ਆਪ ਆਪਣੇ ਹੱਥੀ ਵਰਤਾ ਦੇ। ਉਹਨੇ ਜਿਹੜੀ ਕੁੱਪੀ ਭਰ ਭਰ ਕੇ ਨਾ ਵਿੱਚੋਂ ਉਹਦੇ ਵਿੱਚੋਂ ਤੇ ਉਹ ਭਰ ਭਰ ਕੇ ਪੱਲੀ, ਯਾਨੀ ਕਿ ਕੋਈ 100-200 ਗ੍ਰਾਮ ਘਿਓ ਉਹਦੇ ਵਿੱਚ ਆਈ ਜਾਂਦਾ, ਉਹ ਸਾਰਿਆਂ ਨੂੰ ਪਾਈ ਜਾਂਦਾ ਜਿੰਨੇ ਉੱਥੇ ਪ੍ਰਸ਼ਾਦਾ ਛਕ ਰਹੇ ਸਨ।
ਸਭ ਕੋ ਦਈ ਖਾਏ ਹਰ ਖਾਏ,
ਉਹ ਬੜਾ ਵਧੀਆ ਸ਼ੁੱਧ ਸੀ। ਅੱਜ ਵਾਂਗੂ ਨਹੀਂ ਸੀ ਹੁੰਦਾ ਵੀ ਖਬਰੇ ਘਿਓ ਖਾਂਦੇ ਆ ਕਿ ਕੀ ਖਾਂਦੇ ਆ, ਉਦੋਂ ਸ਼ੁੱਧ ਚੀਜ਼ਾਂ ਹੀ ਹੁੰਦੀਆਂ ਸਨ। ਉਹ ਘਿਓ ਉਹਨਾਂ ਨੇ ਸਾਰਿਆਂ ਨੇ ਛਕਿਆ, ਬੜਾ ਆਨੰਦ ਆਇਆ, ਸਾਰਿਆਂ ਵਿੱਚ ਘਿਓ ਵਰਤਾ ਦਿੱਤਾ।
ਲੈ ਲੈ ਕ੍ਰਿਤ ਅਧਿਕ ਤ੍ਰਿਪਤਾਏ,
ਘਿਓ ਲੈ ਲੈ ਕੇ ਕਈਆਂ ਨੇ ਦੋਹਰਾ ਦੋਹਰਾ ਗੱਫਾ ਵੀ ਲਿਆ। ਲੋਕ ਬਥੇਰਾ ਘਿਓ ਖਾ ਜਾਂਦੇ, ਉਦੋਂ ਅੱਧਾ ਅੱਧਾ ਕਿਲੋ ਵੀ ਘਿਓ ਸਮੇਂ ਦਾ ਖਾ ਜਾਂਦੇ, ਇੰਨੀ ਖੁਰਾਕ ਹੁੰਦੀ ਸੀ ਲੋਕਾਂ ਦੀ। ਉਹ ਕਹਿੰਦੇ ਘਿਓ ਸਾਰਿਆਂ ਨੇ ਰੱਜ ਰੱਜ ਕੇ ਛਕਿਆ ਤੇ ਬੜੇ ਆਨੰਦਿਤ ਹੋਏ।
ਕੁੱਪੀ ਵਿਖੇ ਕੁਛ ਕਰੈ ਗਏ,
ਉਹ ਜਿਹੜੀ ਕੁੱਪੀ ਸੀ ਉਹਦੇ ਚ ਥੋੜਾ ਜਿਹਾ ਘਿਓ ਬਾਕੀ ਰਹਿ ਗਿਆ, ਤਕਰੀਬਨ ਸਾਰਾ ਘਿਓ ਕੁੱਪੀ ਵਿੱਚੋਂ ਖਾਲੀ ਹੋ ਗਿਆ। ਜਿਹੜਾ 5-7 ਕਿਲੋ ਸੀਗਾ ਥੋੜਾ ਬਹੁਤਾ ਹੀ ਵਿੱਚ ਰਹਿ ਗਿਆ ਬਾਕੀ।
ਬਹੁਤ ਵਪਾਰੀ ਗਮਨਤ ਪਏ,
ਵਪਾਰੀ ਉਥੋਂ ਚਲਾ ਗਿਆ।
ਸੌਦਾ ਅੱਜ ਵੇਚ ਮੈਂ ਆਉਂ,
ਜਾਂਦਾ ਭਾਈ ਭਗਤੂ ਨੂੰ ਕਹਿੰਦਾ ਜੀ ਮੈਂ ਆ ਸੌਦਾ ਅੱਜ ਵੇਚ ਕੇ ਆਉਂਦਾ ਹਾਂ,
ਅਗਲੇ ਦਿਵਸ ਮੁੱਲ ਮੈਂ ਪਾਉਂ,
ਤੇ ਜਿਹੜਾ ਘਿਓ ਮੈਂ ਇੱਥੇ ਤੁਹਾਨੂੰ ਦੇ ਕੇ ਚੱਲਿਆ ਤੇ ਇਹਦਾ ਮੁੱਲ ਮੈਂ ਤੁਹਾਡੇ ਕੋਲੋਂ ਕੱਲ ਲੈ ਲੂੰਗਾ। ਵੀ ਅੱਜ ਮੈਂ ਚੱਲਿਆ ਤੇ ਤੁਸੀਂ ਵੀ ਖੇਤਾਂ ਚ ਬੈਠੇ ਹੋ, ਇੱਥੇ ਕਿਹੜਾ ਪੈਸੇ ਲੈ ਕੇ ਬੈਠੇ ਹੋਣੇ ਹੋ, ਤੇ ਮੈਂ ਜਾ ਕੇ ਆ ਸੌਦਾ ਵੇਚ ਆਉਣਾ ਅੱਜ ਤੇ ਕੱਲ ਨੂੰ ਤੁਹਾਡੇ ਕੋਲੋਂ ਮਾਇਆ ਲੈ ਲਾਂਗਾ ਇਹ ਘਿਓ ਦੀ।
ਸੰਧਿਆ ਲੱਗ ਫਿਰ ਕਹਿ ਕਰ ਗਏ,
ਉਹ ਜਿਹੜਾ ਵਪਾਰੀ ਸੀ ਸ਼ਾਮ ਤਾਈ ਪਿੰਡਾਂ ਵਿੱਚ ਫਿਰਦਾ ਸੌਦਾ ਵੇਚਦਾ ਆਪਣੇ ਘਰ ਗਿਆ।
ਕਿਲਕ ਪੀਤ ਮੈਂ 100 ਲੱਖ ਲਏ,
ਉਹਨੇ ਜਾ ਕੇ ਘਰ ਦੇ ਵਿੱਚ ਇੱਕ ਕਿੱਲੀ ਦੇ ਉੱਤੇ ਉਹ ਜਿਹੜੀ ਕੁੱਪੀ ਸੀ ਕੰਧ ਦੇ ਉੱਤੇ ਟੰਗ ਦਿੱਤੀ।
ਕੁੱਪੀ ਤਾਏ ਸਾਥ ਲੜਕਾਈ,
ਉਹ ਜਿਹੜੀ ਘਿਓ ਵਾਲੀ ਕੁੱਪੀ ਸੀ ਉਹ ਲਟਕਾ ਦਿੱਤੀ ਕੰਧ ਦੇ ਉੱਤੇ ਲੱਗੀ ਕਿੱਲੀ ਵਿੱਚ।
ਚਿਤ ਮੈਂ ਇਮ ਵਿਚਾਰ ਠਹਿਰਾਈ,
ਔਰ ਮਨ ਦੇ ਵਿੱਚ ਏਦਾਂ ਸੋਚਦਾ ਵਿਚਾਰ ਕਰਦਾ ਹੈ,
ਤੋਲਿਓ ਹੁਤੋ ਪ੍ਰਥਮ ਕ੍ਰਿਤ ਮੇਰਾ,
ਮੈਂ ਉਹ ਕੁੱਪੀ ਸਮੇਤ ਘਿਓ ਪੂਰਾ ਤੋਲਿਆ ਹੋਇਆ ਸੀ। ਹਾਂਜੀ,
ਭਗਤੂ ਲੀਨ ਜਿਤਕ ਇਸ ਬੇਰਾ,
ਇਹਦੇ ਵਿੱਚੋਂ ਕੱਲਾ ਭਾਈ ਭਗਤੂ ਨਹੀਂ ਲਿਆ ਜਿੰਨਾ ਕ ਲਿਆ ਹੈ।
ਉੱਠ ਪ੍ਰਭਾਤ ਕੋ ਤੋਲਨ ਕਰਕੇ,
ਸਵੇਰੇ ਉੱਠ ਕੇ ਤੇ ਮੈਂ ਇਹ ਤੋਲ ਲਾਂਗਾ ਵੀ ਕਿੰਨਾ ਕ ਬਚਿਆ, ਜਿੰਨਾ ਬਚਿਆ ਹੋਇਆ ਉਹਦੇ ਤੋਂ ਜਿੰਨਾ ਉੱਪਰ ਲੱਗਾ ਉਹਦਾ ਅੰਦਾਜ਼ਾ ਲੱਗ ਜਾਏਗਾ ਵੀ 5 ਕਿਲੋ ਉਹਨਾਂ ਨੇ ਲਿਆ ਜਾਂ 4 ਕਿਲੋ ਲਿਆ, ਜਿੰਨਾ ਇਹਦੇ ਚ ਬਚਿਆ ਉਹਦੇ ਤੋਂ ਅੰਦਾਜ਼ਾ ਸਵੇਰੇ ਤੋਲ ਕੇ ਲੱਗ ਜਾਏਗਾ।
ਜਿਤੋ ਲਿਓ ਸੋ ਲਿਓ ਵਿਚਰ ਕੇ,
ਜਿੰਨਾ ਉਹਨਾਂ ਨੇ ਲਿਆ ਉਹਦੇ ਪੈਸੇ ਮੈਂ ਕੱਲ ਉਹਨਾਂ ਕੋਲੋਂ ਲੈ ਲਵਾਂਗਾ।
ਇਮ ਗਿਨ ਮੈਂ ਸੁਪਤੇ ਹੋ ਰਾਤੀ,
ਏਦਾਂ ਸੋਚ ਵਿਚਾਰ ਕਰਕੇ ਉਹ ਜਿਹੜਾ ਭਾਈ ਸੀ ਫੇਰੀ ਵਾਲਾ ਉਹ ਰਾਤ ਨੂੰ ਸੌ ਗਿਆ।
ਉੱਠਤ ਪਿਓ ਹੋਏ ਜਬ ਪ੍ਰਾਤੀ,
ਅਗਲੇ ਦਿਨ ਸਵੇਰੇ ਜਦੋਂ ਉੱਠਿਆ
ਕੁੱਪੀ ਤੋਲਨ ਹੇ ਤੇ ਉਤਾਰੀ,
ਉਹਨੇ ਕਿੱਲੀ ਤੋਂ ਕੁੱਪੀ ਲਾਈ ਵੀ ਤੋਲ ਕੇ ਵੇਖਾਂ ਇਹਦੇ ਚ ਕਿੰਨਾ ਕ ਘਿਓ ਬਚਿਆ, ਅੰਦਾਜ਼ਾ ਲਾਣਾ ਸੀ ਵੀ ਭਾਈ ਭਗਤੂ ਨੇ ਕਿੰਨਾ ਲਿਆ ਤੇ ਬਚਿਆ ਕਿੰਨਾ। ਕਹਿੰਦਾ ਇਹ ਤੋਲ ਕੇ ਵੇਖ ਲਵਾਂ।
ਤੈ ਮੁਖ ਖੋਲਿਓ ਜਬੇ ਨਿਹਾਰੀ,
ਜਦੋਂ ਇਹਨੇ ਕੁੱਪੀ ਦਾ ਮੂੰਹ ਖੋਲਿਆ ਤੇ ਖੋਲ ਕੇ ਵੇਖਿਆ
ਭਰੀ ਹੁਤੀ ਜੇ ਤਕ ਤਬ ਦੀਨੋ,
ਕਹਿੰਦੇ ਉਹ ਕੁੱਪੀ ਲਵਾ ਲਬ ਮੂੰਹ ਤੱਕ ਭਰੀ ਹੋਈ ਹੈ ਘਿਓ ਨਾਲ,
ਗੁਰ ਕੇ ਸਿੱਖਨ ਖਾਏ ਸੁਲੀਨੋ।
ਬੜਾ ਹੈਰਾਨ ਹੋਇਆ ਵੀ ਮੈਂ ਤਾਂ ਕੱਲ ਖਾਲੀ ਕਰਕੇ ਆਇਆ, ਵਿੱਚ ਪਾਈਆ ਖੰਡ ਹੀ ਘਿਓ ਰਹਿ ਗਿਆ ਸੀ, ਇਹ ਤਾਂ ਖਾਲੀ ਕਰਕੇ ਆਇਆ ਸੀ, ਉੱਥੇ ਗੁਰੂ ਕੇ ਸਿੱਖਾਂ ਨੇ ਸਾਰਾ ਘਿਓ ਛਕਿਆ ਹੈ।
ਤਿਤਕ ਪਰੀ ਮੁਖ ਲੋ ਤਿੰਨ ਹੇਰੀ,
ਜਿੰਨਾ ਉਹਨਾਂ ਨੇ ਖਾ ਲਿਆ ਇਹ ਤਾਂ ਫੇਰ ਓਦਾਂ ਦੀ ਓਦਾਂ ਹੀ ਭਰੀ ਪਈ ਆ, ਇਹ ਤਾਂ ਘਟੀ ਨਹੀਂ।
ਰਹੀ ਬੁੱਧ ਬਿਸਮਾਏ ਬਡੇਰੀ,
ਬੜਾ ਹੈਰਾਨ ਹੋਇਆ ਬੁੱਧੀ ਬੜੀ ਅਸਚਰਜ ਹੋਈ ਵੀ ਇਹ ਭਰ ਕਿਵੇਂ ਗਈ ਆਪਣੇ ਆਪ ਰਾਤੋ ਰਾਤ।
ਇਹ ਕਿਆ ਪਏ ਨਾ ਜਾਣਿਓ ਜਾਏ,
ਇਹ ਕੀ ਹੋਇਆ ਜਾਣਿਆ ਨੀ ਪਿਆ ਜਾਂਦਾ ਸਮਝ ਨਹੀਂ ਆਈ।
ਤਹਾਂ ਕ੍ਰਿਤਲੀ ਨੋ ਤਿੰਨ ਖਾਏ,
ਉੱਥੇ ਦਾ ਘਿਓ ਉਹਨਾਂ ਨੇ ਖਾ ਲਿਆ ਸੀ ਸਾਰਾ, ਮੇਰੇ ਸਾਹਮਣੇ ਲੈ ਕੇ ਖਾਧਾ ਹੈ।
ਉਤੋਂ ਅਲਪਈ ਸੋ ਮੈਂ ਆਨਿਓ,
ਬਿਲਕੁਲ ਥੋੜਾ ਜਿਹਾ ਘਿਓ ਸੀ ਕੁੱਪੀ ਵਿੱਚ ਜਿਹੜਾ ਮੈਂ ਲੈ ਕੇ ਆਇਆ।
ਭਇਓ ਤਿਤੋ ਕਿਛ ਜਾਏ ਨਾ ਜਾਣੇ,
ਇਹ ਤਾਂ ਫੇਰ ਉਸੇ ਤਰ੍ਹਾਂ ਭਰ ਗਈ ਹੈ। ਕਿਵੇਂ ਭਰ ਗਈ ਇਹ ਘਿਓ, ਇਹਦੇ ਵਿੱਚ ਕਿਵੇਂ ਆ ਗਿਆ ਦੁਬਾਰਾ।
ਰਿਓ ਵਿਚਾਰਤ ਕੇਤਕ ਸਮੋ,
ਬੜੀ ਵਿਚਾਰ ਕੀਤੀ ਉਹਨੇ ਮਨ ਚ ਬੜਾ ਸੋਚਿਆ।
ਲਖਿਓ ਪ੍ਰਤਾਪ ਕਰਤ ਪਾ ਨਮੋ,
ਪ੍ਰਤਾਪ ਜਾਣਿਆ ਵੀ ਉਹ ਜਿਹੜਾ ਗੁਰਸਿੱਖ ਸੀ ਨਾ ਭਾਈ ਭਗਤੂ, ਇਹ ਉਹਦੀ ਕਰਾਮਾਤ ਵਰਤੀ ਹੈ, ਉਹ ਕੋਈ ਮਹਾਂਪੁਰਖ ਹੈ। ਉੱਥੇ ਹੀ ਧਿਆਨ ਧਾਰ ਕੇ ਭਾਈ ਭਗਤੂ ਨੂੰ ਨੇ ਮੱਥਾ ਟੇਕਿਆ।
ਭਗਤੂ ਨਿਕਟ ਗਇਓ ਤਤ ਕਾਲਾ,
ਉਸੇ ਵੇਲੇ ਉੱਠਿਆ ਤੇ ਭਾਈ ਭਗਤੂ ਜੀ ਕੋਲ ਚੱਲ ਕੇ ਆਇਆ।
ਗਹੇ ਚਰਨ ਕੈ ਬਿਨੇ ਵਿਸਾਲਾ,
ਭਾਈ ਭਗਤੂ ਦੇ ਆ ਕੇ ਚਰਨ ਪਕੜ ਲਏ ਤੇ ਚਰਨ ਪਕੜ ਕੇ ਬੇਨਤੀ ਕਰਦਿਆਂ ਕਹਿਣ ਲੱਗਾ,
ਮੈਂ ਰਾਵਰ ਕੀ ਸ਼ਰਨ ਪਹੁੰਚਾ।
ਕਹਿਣ ਲੱਗਾ, ਭਾਈ ਭਗਤੂ ਜੀ ਮੈਂ ਤੁਹਾਡੀ ਸ਼ਰਨ ਚ ਹਾਂ, ਮੈਂ ਤੁਹਾਡੀ ਪਨਾਹ ਵਿਚ ਹਾਂ।
ਤੁਮ ਗਹੀਰ ਆਸ਼ੇ ਮਤੀ ਉੱਚਾ,
ਤੁਸੀਂ ਗੈਰ ਗੰਭੀਰ ਸੁਭਾਅ ਦੇ ਮਾਲਕ, ਅਤ ਉੱਚ ਆਸ਼ੇ ਦੇ ਮਾਲਕ ਹੋ।
ਅਨੁਰਾਗਿਓ ਮੈਂ ਤਿਆਗਿਓ ਨਾਹੀ,
ਮੈਂ ਆਪਣੇ ਹਿਰਦੇ ਚ ਪ੍ਰੇਮ ਧਾਰਨ ਕਰ ਲਿਆ ਆਪ ਜੀ ਦੇ ਚਰਨਾਂ ਪ੍ਰਤੀ, ਹੁਣ ਮੈਂ ਇਹ ਨਹੀਂ ਤਿਆਗਣੇ।
ਕਰੋ ਸਿੱਖ ਰਾਖੋ ਨਿਜ ਪਾਈ,
ਭਾਈ ਭਗਤੂ ਜੀ ਮੈਨੂੰ ਆਪਣਾ ਸਿੱਖ ਬਣਾ ਕੇ ਆਪਣੇ ਚਰਨਾਂ ਚ ਰੱਖ ਲੋ, ਹੁਣ ਮੈਂ ਤੁਹਾਡਾ ਸੰਗ ਨਹੀਂ ਛੱਡਣਾ। ਕਿਉਂਕਿ ਖੇਡ ਵੇਖੀ ਇਕਦਮ, ਕੋਈ ਪੂਰਵਲੇ ਜਨਮਾਂ ਦੇ ਕਰਮ ਇਹਦੇ ਜਾਗੇ, ਇਹ ਫੇਰੀ ਵਾਲਾ ਵੀ ਕੋਈ ਸਧਾਰਨ ਸਿੱਖ ਨਹੀਂ। ਗੁਰੂ ਖਾਲਸਾ ਜੀ, 6 ਬਖਸ਼ਿਸ਼ਾਂ ਗੁਰੂ ਘਰ ਦੇ ਵਿੱਚ ਹਨ, ਉਦਾਸੀ ਸੰਪਰਦਾਇ ਵਿੱਚ। ਉਹਨਾਂ 6 ਬਖਸ਼ਿਸ਼ਾਂ ਵਿੱਚੋਂ ਇੱਕ ਭਾਈ ਸੰਗਤ ਸਾਹਿਬ ਫੇਰੂ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ, ਉਹ ਇਸੇ ਮਹਾਂਪੁਰਖ ਤੋਂ ਚੱਲੀ ਹੈ। ਨੱਕੇ ਦੇ ਇਲਾਕੇ ਚ ਇਸ ਮਹਾਂਪੁਰਖ ਨੇ ਬਹੁਤ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ। ਭਾਈ ਫੇਰੂ ਸੱਚੀ ਦਾੜੀ ਦਾ ਜਿਹੜਾ ਖਿਤਾਬ ਹੈ, ਇਸ ਮਹਾਂਪੁਰਖ ਨੂੰ ਗੁਰੂ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ਿਆ ਸੀ, ਸੰਗਤ ਸਾਹਿਬ ਔਰ ਭਾਈ ਫੇਰੂ ਸੱਚੀ ਦਾੜੀ ਦਾ ਜਿਹੜਾ ਖਿਤਾਬ ਹੈ, ਉਹ ਇਸ ਮਹਾਂਪੁਰਖ ਨੂੰ ਬਖਸ਼ਿਸ਼ ਕੀਤਾ। ਉਦਾਸੀ ਸੰਪਰਦਾਇ ਦੇ 2 ਅਖਾੜੇ, ਇੱਕ ਵੱਡਾ ਅਖਾੜਾ, ਇੱਕ ਛੋਟਾ ਅਖਾੜਾ ਹੈ। ਛੋਟੇ ਅਖਾੜੇ ਦੇ ਜਿਹੜੇ ਮਹਾਂਪੁਰਖ ਨੇ, ਉਹ ਸੰਗਤ ਸਾਹਿਬ, ਭਾਈ ਫੇਰੂ ਸਾਹਿਬ, ਸੱਚੀ ਦਾੜੀ ਤੋਂ ਜਿਹੜੇ ਨੇ ਉਹ ਅੱਗੇ ਚੱਲਦੇ, ਬਹੁਤ ਸਾਰੇ ਮਹਾਂਪੁਰਖ ਉਸ ਸੰਪਰਦਾਇ ਵਿੱਚ ਹੋਏ। ਮੇਰੇ ਵਿਦਿਆ ਦਾ ਤੇ ਜਿਹਨਾਂ ਕੋਲੋਂ ਅਸੀਂ ਪੜ੍ਹੇ ਸਵਾਮੀ ਪੰਚਮ ਪ੍ਰਕਾਸ਼ ਜੀ ਉਦਾਸੀ ਮਹਾਤਮਾ, ਉਹ ਇਸੇ ਸੰਪਰਦਾਇ ਵਿੱਚੋਂ, ਇਸੇ ਬਖਸ਼ਿਸ਼ ਵਿੱਚੋਂ, ਭਾਈ ਫੇਰੂ ਸਾਹਿਬ ਜੀ ਦੀ ਬਖਸ਼ਿਸ਼ ਵਿੱਚੋਂ ਦੱਸਿਆ ਕਰਦੇ ਸਨ। ਤੋ ਬੜੇ ਆਤਮ ਗਿਆਨੀ ਮਹਾਂਪੁਰਖ ਭਾਈ ਭਗਤੂ ਜੀ ਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਮੈਨੂੰ ਤੁਸੀਂ ਹੁਣ ਆਪਣਾ ਸਿੱਖ ਬਣਾ ਲਓ। ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਵੀ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਇੱਥੇ ਗੁਰੂ ਨੇ, ਕਿਉਂਕਿ ਇਹ ਤਾਂ ਫੇਰੀ ਕਰਦੇ ਲਾਹੌਰ ਸ਼ਹਿਰ ਦੇ ਇਲਾਕੇ ਦਾ ਇਹਨਾਂ ਦਾ ਪਿੰਡ ਸੀ, ਉੱਥੋਂ ਇੱਧਰ ਆਏ ਸੀ ਵਪਾਰ ਕਰਦਿਆਂ ਕਰਦਿਆਂ, ਤੇ ਭਾਈ ਭਗਤੂ ਜੀ ਦੀ ਇਹ ਕਰਾਮਾਤ ਵੇਖ ਕੇ ਇਹ ਉਹਨਾਂ ਦੇ ਸੇਵਕ ਬਣਨ ਵਾਸਤੇ ਆਏ। ਪਰ ਅੱਗੋਂ ਗੁਰਸਿੱਖ ਵੇਖੋ ਭਾਈ ਭਗਤੂ ਜੀ, ਉਹਨਾਂ ਆਖਿਆ ਜਿਨ੍ਹਾਂ ਦਾ ਮੈਂ ਸਿੱਖ ਹਾਂ ਉਹਨਾਂ ਦੀ ਸਿੱਖੀ ਧਾਰਨ ਕਰੋ, ਜਿਨ੍ਹਾਂ ਦਾ ਮੈਂ ਸੇਵਕ ਹਾਂ ਉਹਨਾਂ ਦਾ ਸੇਵਕ ਬਣੋ। ਭਾਈ ਭਗਤੂ ਜਿਨ੍ਹਾਂ ਨੂੰ ਨਾਲ ਲੈ ਕੇ ਗੁਰੂ ਸ਼ਰਨ ਚ ਗਏ, ਇਹੋ ਜਿਹੇ ਮਹਾਂਪੁਰਖ ਹੋਏ। ਇਹਨਾਂ ਨੂੰ ਗੁਰੂ ਸਾਹਿਬ ਜੀ ਨੇ, ਜਿਹੜਾ ਇੱਧਰ ਨੱਕੇ ਦਾ ਇਲਾਕਾ ਹੈ, ਜਿੱਥੋਂ ਦੀ ਨਕਈਆਂ ਦੀ ਮਿਸਲ ਹੋਈ ਹੈ, ਉਸ ਇਲਾਕੇ ਦਾ ਇਹਨਾਂ ਨੂੰ ਮਸੰਦ ਥਾਪਿਆ ਸੀ ਭਾਈ ਫੇਰੂ ਸਾਹਿਬ ਨੂੰ। 10ਵੇਂ ਜਾਮੇ ਚ ਕਲਗੀਧਰ ਨੇ ਜਦੋਂ ਮਸੰਦਾਂ ਨੂੰ ਸਜ਼ਾ ਦਿੱਤੀ ਸੀ, ਉਦੋਂ ਫੇਰੂ ਨੂੰ ਵੀ ਕਿਹਾ ਸੀ ਵੀ ਤੂੰ ਵੀ ਇਹਦੀ ਦਾੜੀ ਪਕੜ ਕੇ ਲੈ ਕੇ ਆਓ ਸਾਡੇ ਪਾਸ। ਇਹ ਆਏ ਨਹੀਂ ਸੀ ਤੇ ਭਾਈ ਫੇਰੂ ਸਾਹਿਬ ਇਹਨਾਂ ਬੜੇ ਉੱਚ ਅਵਸਥਾ ਦੇ ਮਾਲਕ ਆਤਮ ਗਿਆਨੀ ਮਹਾਂਪੁਰਖ ਸੀ, ਸਿੱਖ ਕਹਿੰਦੇ ਜੀ ਇਹਨਾਂ ਨੂੰ ਕਿਵੇਂ ਲਿਆਈਏ, ਆਪ ਆਏ ਆਪਣਾ ਦਾੜਾ ਹੱਥ ਚ ਫੜ ਕੇ ਨਾ ਕਲਗੀਧਰ ਦੇ ਚਰਨਾਂ ਚ, ਲਓ ਮਹਾਰਾਜ ਤੁਹਾਡੇ ਚਰਨਾਂ ਚ ਹਾਜ਼ਰ ਹਾਂ। ਤੇ ਗੁਰਦੇਵ ਨੇ ਆਖਿਆ, ਭਾਈ ਫੇਰੂ ਸੰਗਤ ਸਾਹਿਬ ਜੀ ਤੁਹਾਡੀ ਦਾੜੀ ਸੱਚੀ, ਇਹ ਖਿਤਾਬ ਮਹਾਰਾਜ ਜੀ ਨੇ ਸੱਚੀ ਦਾੜੀ ਦਾ ਭਾਈ ਫੇਰੂ ਜੀ ਨੂੰ ਬਖਸ਼ਿਆ। ਭਾਈ ਭਗਤੂ ਜੀ ਤੋਂ ਇਹਨਾਂ ਨੂੰ ਰੰਗ ਲੱਗਾ।
ਸੁਣ ਕਰ ਭਗਤੂ ਬਾਕ ਉਚਾਰਾ,
ਇਹ ਬਚਨ ਸੁਣ ਕਰਕੇ ਭਾਈ ਭਗਤੂ ਜੀ ਕਹਿਣ ਲੱਗੇ,
ਸ਼੍ਰੀ ਸਤਿਗੁਰੇ ਪੁਰਖ ਉਧਾਰਾ।
ਕਹਿਣ ਲੱਗੇ, ਗੁਰਮੁਖਾ, ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਉਹ ਪਰਮੇਸ਼ਰ ਦਾ ਅਵਤਾਰ, ਅਕਾਲ ਪੁਰਖ ਦਾ ਸਰੂਪ ਹਨ।
ਮਹਾਰਾਜ ਰਾਜਨ ਕੋ ਰਾਜਾ, ਰਾਜਤ ਤੀਨ ਲੋਕ ਸਿਰ ਤਾਜਾ।
ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਮਹਾਰਾਜ ਰਾਜਿਆਂ ਦੇ ਰਾਜ ਤਾਜ ਹਨ।
ਇਮ ਫਿਰਤੇ ਮਮ ਜੀਵਾ ਹੋਏ,
ਇਸ ਤਰ੍ਹਾਂ ਫਿਰਦਿਆਂ ਮੇਰੀ ਜੀਵਕਾ ਹੁੰਦੀ ਹੈ, ਮੇਰਾ ਰੁਜ਼ਗਾਰ ਚੱਲਦਾ, ਪ੍ਰਸ਼ਾਦਾ ਪਾਣੀ ਮੇਰਾ ਚੱਲਦਾ ਹੈ।
ਬਿਤੀ ਆਰ ਬਲ ਪੂਰਬ ਜੋਏ,
ਮਹਾਰਾਜ ਜੀ ਅੱਜ ਤੋਂ ਪਹਿਲਾਂ ਜਿਹੜੀ ਉਮਰਾਂ ਮੇਰੀ ਬਤੀਤ ਹੋਈ, ਉਹ ਇਸੇ ਤਰ੍ਹਾਂ ਹੀ ਬਤੀਤ ਹੋਈ ਹੈ। ਘਿਓ ਮਿਰਚਾਂ ਆਦਿਕ ਲੂਣ ਆਦਿਕ ਲੈ ਕੇ ਨਗਰਾਂ ਵਿਚ ਫੇਰੀ ਦਿੰਦਾ ਵਪਾਰ ਕਰਦਾ ਹਾਂ।
ਸੁਨ ਬੋਲੇ ਸਤਿਗੁਰ ਹਰਿ ਰਾਏ।
ਇਹ ਬਚਨ ਸੁਣ ਕੇ ਮਹਾਰਾਜ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ,
ਅਬ ਤੇ ਹੋਏ ਫੇਰੂ ਤੋਂ ਬਨਾਏ।
ਪਾਤਸ਼ਾਹ ਜੀ ਕਹਿੰਦੇ, ਸੰਗਤ ਜੀ, ਅੱਜ ਤੋਂ ਬਾਅਦ ਫਿਰ ਤੁਹਾਡਾ ਨਾਮ ਫੇਰੂ ਹੈ। ਪਿਤਾ ਜੀ ਨੇ ਨਾਮ ਸੰਗਤ ਰੱਖਿਆ ਸੀ ਤੇ ਅੱਜ ਤੋਂ ਬਾਅਦ ਅਸੀਂ ਤੁਹਾਡਾ ਨਾਮ ਫੇਰੂ ਰੱਖਦੇ ਹਾਂ।
ਫੇਰਾ ਕਰਤ ਮਿਲਿਓ ਹਰ ਜਨ ਕੋ।
ਕਿਉਂਕਿ ਫੇਰਾ ਕਰਦਿਆਂ ਕਰਦਿਆਂ ਫੇਰੀ ਲਾਣੀ ਜਾ ਰਹੇ ਸਨ ਜਦੋਂ ਭਾਈ ਭਗਤੂ ਜੀ ਦੀ ਸੰਗਤ ਪ੍ਰਾਪਤ ਹੋਈ ਹੈ। ਕਹਿੰਦੇ ਫੇਰਾ ਕਰਦਿਆਂ ਕਰਦਿਆਂ ਤੁਹਾਡਾ ਮਿਲਾਪ ਹਰੀ ਜਨਾਂ ਨਾਲ, ਭਾਵ ਭਾਈ ਭਗਤੂ ਜੀ ਦੇ ਨਾਲ ਹੋਇਆ ਹੈ।
ਪਰਿਓ ਸ਼ਰਨ ਕਰ ਸੂਦਾ ਮਨ ਕੋ।
ਆਪਣੇ ਮਨ ਨੂੰ ਸਰਲ ਕਰਕੇ ਸਿੱਧਾ ਕਰਕੇ ਉਹਨਾਂ ਦੀ ਸ਼ਰਨ ਦੇ ਵਿਚ ਤੁਸੀਂ ਜਾ ਪਏ ਹੋ।
ਅਬ ਸਭ ਤਜ ਕਰ ਦੀਗ ਚਲਾਵੋ।
ਹੁਣ ਸਾਰਾ ਕੁਝ ਛੱਡ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਿਹੜੀ ਫੇਰੀ ਆਦਿਕ ਲਾਉਂਦੇ ਉਹਨਾਂ ਇਹਦਾ ਤਿਆਗ ਕਰਕੇ ਤੇ ਤੁਸੀਂ ਘਰ ਦੇ ਵਿਚ ਦੇਗ ਚਲਾਇਆ ਕਰੋ, ਗੁਰੂ ਕੇ ਲੰਗਰ ਚਲਾਇਆ ਕਰੋ,
ਸਤ ਨਾਮ ਸਿਮਰੋ ਗੁਣ ਗਾਵੋ।
ਤੇ ਨਾਲ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ, ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ ਹੈ।
ਤੋ ਪਰ ਭਗਤੂ ਕੋ ਉਪਕਾਰ।
ਤੁਹਾਡੇ ਉਪਰ ਭਾਈ ਭਗਤੂ ਜੀ ਦਾ ਬੜਾ ਵੱਡਾ ਉਪਕਾਰ ਹੈ।
ਇਨਕੇ ਪਗ ਪਰ ਸਿਰ ਕੋ ਤਾਰ।
ਇਨ੍ਹਾਂ ਦੇ ਚਰਨਾਂ ਦੇ ਉਪਰ ਸੀਸ ਰੱਖੋ, ਭਾਈ ਭਗਤੂ ਨੂੰ ਨਮਸਕਾਰ ਕਰੋ।
ਜੋ ਚੇਲੇ ਤੋਂ ਬਣੇ ਵਿਸ਼ੇਸ਼।
ਤੇ ਤੁਹਾਡੇ ਜਿਹੜੇ ਅੱਗੋਂ ਹੁਣ ਚੇਲੇ ਬਣਨਗੇ,
ਸੋ ਮਾਨੇ ਇਸ ਬੰਸ ਹਮੇਸ਼।
ਤੁਹਾਡੇ ਚੇਲੇ ਹਮੇਸ਼ਾ ਭਾਈ ਭਗਤੂ ਜੀ ਦੀ ਬੰਸ ਨੂੰ ਮੰਨਣਗੇ, ਇਹਨਾਂ ਦਾ ਸਤਿਕਾਰ ਕਰਨਗੇ, ਇਹਨਾਂ ਦਾ ਅਦਬ ਕਰਨਗੇ।
ਸੁਣ ਸਤਿਗੁਰ ਤੇ ਭਇਓ ਨਿਹਾਲ।
ਬਚਨ ਸੁਣ ਕਰਕੇ ਭਾਈ ਫੇਰੂ ਜੀ ਨਿਹਾਲ ਹੋ ਗਏ ਹਨ।
ਕਦਮ ਪਦਮ ਸਮ ਧਰ ਕਰ ਪਾਲ।
ਬੜੇ ਪਿਆਰ ਦੇ ਨਾਲ ਚਰਨਾ ਕਬਲਾਂ ਦੇ ਉੱਪਰ ਆਪਣਾ ਮਸਤਕ ਰੱਖ ਦਿੱਤਾ ਹੈ।
ਹੁਣ ਭਗਤੂ ਪਦ ਬੰਧਨ ਕੀਨ।
ਫਿਰ ਭਾਈ ਭਗਤੂ ਜੀ ਦੇ ਚਰਨਾਂ ਦੇ ਉੱਪਰ ਵੀ ਨਮਸਕਾਰ ਕੀਤੀ ਹੈ। ਪੰਜਵੇਂ ਪਾਤਸ਼ਾਹ ਦਾ ਜਿਹੜਾ ਬਚਨ ਹੈ ਨਾ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜੇ ਕਿਸੇ ਨੇ ਘਾਲਣਾ ਵੀ ਨਾ ਘਾਲੀ ਹੋਵੇ ਨਾ, ਪੂਰਨ ਸਾਧੂਆਂ ਦੇ ਦਰਸ਼ਨ ਕਰਨ ਮਾਤਰ ਹੀ ਉਹਨਾਂ ਦਾ ਉਧਾਰ ਹੋ ਜਾਂਦਾ, ਜਿਵੇਂ ਭਾਈ ਫੇਰੂ ਜੀ ਦਾ ਉਧਾਰ ਹੋ ਗਿਆ। ਬੰਦਗੀ ਕਰਨ ਵਾਲੀਆਂ ਜਿਹੜੀਆਂ ਰੂਹਾਂ, ਉਹਨਾਂ ਦਾ ਪ੍ਰਤਾਪ ਹੀ ਇੰਨਾ ਜ਼ਿਆਦਾ ਹੁੰਦਾ ਕਿ ਦਰਸ਼ਨ ਕਰਨ ਦੇ ਨਾਲ ਹੀ ਜੀਵ ਦਾ ਭਲਾ ਹੋ ਜਾਂਦਾ ਹੈ। ਤਾਂ ਇਸ ਪ੍ਰਕਾਰ ਭਾਈ ਭਗਤੂ ਜੀ ਨੇ ਭਾਈ ਫੇਰੂ ਜੀ ਦਾ ਪਾਰ ਉਤਾਰਾ ਕਰ ਦਿੱਤਾ, ਗੁਰੂ ਕੇ ਚਰਨਾਂ ਵਿੱਚ ਲਿਆ ਕੇ ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਮਿਟਾ ਦਿੱਤੇ ਹਨ। ਤੋ ਬੜੇ ਪ੍ਰੇਮ ਦੇ ਨਾਲ ਭਾਈ ਫੇਰੂ ਜੀ ਨੇ ਭਾਈ ਭਗਤੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਭਇਓ ਨਾਮ ਫੇਰੂ ਜਗ ਚੀਨ।
ਕਵੀ ਜੀ ਕਹਿੰਦੇ, ਜਗਤ ਦੇ ਵਿੱਚ ਫਿਰ ਇਹਨਾਂ ਦਾ ਨਾਮ ਭਾਈ ਫੇਰੂ ਪੈ ਗਿਆ, ਇਹਨਾਂ ਦਾ ਨਾਮ ਸਾਰਾ ਜਗਤੀ ਜਾਣਦਾ ਹੈ।
ਕਾਰ ਦੇਗ ਕੀ ਲਈ ਸੰਭਾਲ।
ਉਸ ਤੋਂ ਬਾਅਦ ਇਹਨਾਂ ਨੇ ਲੰਗਰ ਦੀ ਸੇਵਾ ਸੰਭਾਲ ਲਈ। ਗੁਰੂ ਹਰਿ ਰਾਏ ਸਾਹਿਬ ਜੀ ਨੇ ਇੱਕ ਬਚਨ ਕੀਤਾ ਸੀ ਭਾਈ ਫੇਰੂ ਨੂੰ, ਕਿਉਂਕਿ ਜਦੋਂ ਬਚਨ ਹੋਇਆ ਵੀ ਅੱਜ ਤੋਂ ਬਾਅਦ ਫੇਰ ਹੀ ਨਹੀਂ ਲਾਣੀ ਤੁਸੀਂ, ਹੁਣ ਲੰਗਰ ਚਲਾਉਣ ਵਾਸਤੇ ਤਾਂ ਮਾਇਆ ਚਾਹੀਦੀ ਹੈ ਨਾ, ਮਾਇਆ ਤੋਂ ਬਿਨਾਂ ਲੰਗਰ ਕਿਵੇਂ ਚੱਲੇਗਾ। ਤੇ ਫਿਰ ਮਹਾਰਾਜ ਜੀ ਦਾ ਬਚਨ ਹੋਇਆ, ਖੀਸਾ ਮੇਰਾ ਹੱਥ ਤੇਰਾ। ਭਾਈ ਫੇਰੂ ਜੀ ਨੂੰ ਇਹ ਬਚਨ ਕੀਤਾ ਮਹਾਰਾਜ ਜੀ ਨੇ, ਖੀਸਾ ਸਾਡਾ ਹੈ, ਹੱਥ ਤੁਹਾਡਾ ਹੈ, ਸਾਡੇ ਖੀਸੇ ਵਿੱਚੋਂ ਮਾਇਆ ਲੈ ਕੇ ਗੁਰੂ ਕੇ ਲੰਗਰ ਚਲਾਓ, ਕਿਸੇ ਤਰ੍ਹਾਂ ਦੀ ਤੋਟ ਨਹੀਂ ਆਵੇਗੀ, ਕਦੇ ਵੀ ਘਾਟਾ ਨਹੀਂ ਪਏਗਾ। ਤੇ ਭਾਈ ਫੇਰੂ ਜੀ ਇਸ ਪ੍ਰਕਾਰ ਗੁਰੂ ਕੇ ਲੰਗਰ ਚਲਾਉਂਦੇ, ਸੇਵਾ ਕਰਦੇ ਹਨ।
ਕਰਬੇ ਲੱਗਿਓ ਆਹਾਰ ਵਿਸਾਲ।
ਹਰ ਰੋਜ਼ ਲੰਗਰ ਤਿਆਰ ਕਰਕੇ ਬਹੁਤ ਜ਼ਿਆਦਾ ਆਹਾਰ ਜਿਹੜਾ ਗੁਰੂ ਕੇ ਲੰਗਰ ਸੰਗਤਾਂ ਵਿੱਚ ਵਰਤਾਉਂਦੇ ਹਨ।
ਅਧਿਕ ਭਾਉ ਤੇ ਸਭ ਕੋ ਦੇਤ।
ਹਿਰਦੇ ਵਿੱਚ ਬਹੁਤਾ ਭਾਉ ਪ੍ਰੇਮ ਧਾਰਨ ਕਰਕੇ ਸਭ ਨੂੰ ਲੰਗਰ ਛਕਾਉਂਦੇ ਹਨ।
ਤ੍ਰਿਪਤਾਵੇਂ ਬੋ ਖੁਸ਼ੀਅਨ ਲੇਤ।
ਸੰਗਤਾਂ ਨੂੰ ਤ੍ਰਿਪਤ ਕਰਕੇ, ਲੋੜਵੰਦਾਂ ਨੂੰ ਲੰਗਰ ਛਕਾ ਕੇ ਤ੍ਰਿਪਤ ਕਰਕੇ ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਅਬ ਲੱਗ ਜੈ ਸਮਾਧ ਤਿਸ ਕੇਰੀ।
ਸਾਧ ਸੰਗਤ ਜੀ ਅੱਜ ਤਾਈ ਜਿਸ ਜਗ੍ਹਾ ਤੇ ਭਾਈ ਫੇਰੂ ਜੀ ਦੀ ਸਮਾਧ ਹੈ,
ਚਲੇ ਦੇਗ ਦਿਨ ਰੈਨ ਬਡੇਰੀ।
ਇਸ ਜਗ੍ਹਾ ਤੇ ਦਿਨ ਰਾਤ ਗੁਰੂ ਕੇ ਲੰਗਰ ਚੱਲਦੇ ਨੇ। ਇਹ ਸਥਾਨ ਚੂਣੀਆਂ ਦੇ ਪਾਸ ਜ਼ਿਲ੍ਹਾ ਲਾਹੌਰ ਵਿੱਚ ਹੈ ਤੇ ਪਿੰਡ ਦਾ ਨਾਮ ਡੇਰਾ ਭਾਈ ਫੇਰੂ ਪੈ ਗਿਆ ਹੈ, ਜਿੱਥੇ ਭਾਈ ਸਾਹਿਬ ਜੀ ਰਹਿੰਦੇ ਸਨ, ਸੇਵਾ ਕਰਦੇ ਸਨ।
ਤਾਂ ਇਸ ਪ੍ਰਕਾਰ ਜਿਸ ਜਗ੍ਹਾ ਤੇ ਉਹਨਾਂ ਦੀ ਸਮਾਧ ਹੈ ਉੱਥੇ ਅੱਜ ਵੀ ਦਿਨ ਰਾਤ ਉਸੇ ਤਰ੍ਹਾਂ ਹੀ ਲੰਗਰ ਚੱਲਦੇ ਜਿਵੇਂ ਭਾਈ ਫੇਰੂ ਜੀ ਲੰਗਰ ਚਲਾਉਂਦੇ ਸਨ।
ਚੇਲੇ ਅਣਗਿਣਤ ਤਿਸਕੇ ਪਏ,
ਅੱਗੋਂ ਭਾਈ ਫੇਰੂ ਜੀ ਦੇ ਅਣਗਿਣਤ ਚੇਲੇ ਹੋਏ ਹਨ।
ਅਨੇਕ ਥਾਂ ਮੈਂ ਫੈਲਤ ਪਏ,
ਅਨੇਕਾਂ ਥਾਵਾਂ ਦੇ ਵਿੱਚ ਉਹ ਫੈਲ ਗਏ, ਅਲੱਗ ਅਲੱਗ ਥਾਵਾਂ ਤੇ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ।
ਦਸਵੇਂ ਪਾਤਸ਼ਾਹ ਲਗ ਜੀਵਾ,
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਾਂ ਹੀ ਭਾਈ ਫੇਰੂ ਜੀ ਜੀਵਤ ਰਹੇ ਹਨ।
ਧਨੀ ਵਿਸਾਲ ਦੇਗ ਕੋ ਥੀਵਾ,
ਤੇ ਸਾਧ ਸੰਗਤ ਜੀ ਦੇਗ ਦੇ ਬੜੇ ਵੱਡੇ ਧਨੀ ਹੋਏ ਨੇ ਭਾਈ ਫੇਰੂ ਜੀ। ਮਾਲਵੇ ਦੀ ਧਰਤੀ ਤੇ ਵਿਚਰਦੇ ਰਹੇ, ਜਦੋਂ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਨਾ ਮਸੰਦਾਂ ਨੂੰ ਸਾੜਿਆ, ਤੇ ਸਾਰੇ ਮਸੰਦਾਂ ਨੂੰ ਆਗਿਆ ਕੀਤੀ ਸੀ ਮਹਾਰਾਜ ਨੇ ਵੀ ਅਨੰਦਪੁਰ ਸਾਹਿਬ ਆਓ, ਤੇ ਭਾਈ ਫੇਰੂ ਜੀ ਨਹੀਂ ਸਨ ਆਏ, ਤੇ ਸਤਿਗੁਰਾਂ ਨੇ ਸਿੰਘਾਂ ਨੂੰ ਭੇਜਿਆ ਵੀ ਜਾਓ ਫੇਰੂ ਨੂੰ ਨਾ ਫੜ ਕੇ ਲਿਆਓ। ਹੁਕਮ ਹੋਇਆ ਵੀ ਦਾੜਾ ਫੜ ਕੇ ਲਿਆਉਣਾ ਫੇਰੂ ਦਾ, ਦਾੜਾ ਫੜ ਕੇ ਤੇ ਮੁਸ਼ਕਾਂ ਚਾੜ ਕੇ ਫਿਰ ਲੈ ਕੇ ਆਉਣਾ, ਕਿਉਂਕਿ ਭਾਈ ਫੇਰੂ ਜੀ ਇਸ ਇਲਾਕੇ ਦੇ ਮਸੰਦ ਸਨ, ਸੰਗਤਾਂ ਕੋਲੋਂ ਮਾਇਆ ਗੁਰਾਣੀ ਤੇ ਲੰਗਰ ਲਾ ਦੇਣਾ, ਜਿੰਨੀ ਮਾਇਆ ਆਉਣੀ ਲੰਗਰ ਦੇ ਵਿੱਚ ਸੇਵਾ ਪਾ ਦੇਣੀ ਮਾਇਆ ਦੀ, ਕੁਝ ਮਾਇਆ ਬਚਣੀ ਉਹ ਜਮ੍ਹਾਂ ਕਰਾ ਦੇਣੀ ਖਜ਼ਾਨਿਆਂ ਵਿੱਚ, ਬਾਕੀ ਤਾਂ ਸਾਰੇ ਆ ਗਏ ਜਿਹੜੇ ਹੰਕਾਰੀ ਸਨ ਉਹਨਾਂ ਨੂੰ ਸੋਧਾ ਲਾ ਦਿੱਤਾ ਮਹਾਰਾਜ ਨੇ, ਕਈ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਮਾਫ਼ੀ ਮੰਗੇ ਵੀ ਅੱਜ ਤੋਂ ਬਾਅਦ ਇਹ ਗੁਨਾਹ ਨਹੀਂ ਕਰਾਂਗੇ, ਤੇ ਕੁਝ ਭਾਈ ਫੇਰੂ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਸਨ ਤੇ ਭਾਈ ਫੇਰੂ ਜੀ ਨਹੀਂ ਆਏ, ਤੇ ਮਹਾਰਾਜ ਨੇ ਫਿਰ ਸਿੰਘ ਭੇਜੇ। ਭਾਈ ਫੇਰੂ ਜੀ ਘਰੋਂ ਬਾਹਰ ਨਿਕਲ ਕੇ ਜਦੋਂ ਜਾਣ ਲੱਗੇ ਤੇ ਰਾਹ ਵਿੱਚ ਸਿੰਘ ਟੱਕਰ ਗਏ ਵੀ ਚਲੋ ਗੁਰੂ ਸਾਹਿਬ ਨੇ ਤੁਹਾਨੂੰ ਬੁਲਾਇਆ। ਕਹਿੰਦੇ ਗੁਰੂ ਸਾਹਿਬ ਦਾ ਹੁਕਮ ਹੈ। ਹੁਕਮ ਕੀ ਹੈ? ਕਹਿੰਦੇ ਜੀ ਫੇਰੂ ਦੀ ਦਾੜੀ ਫੜ ਕੇ ਲਿਆਉਣੀ ਹੈ। ਤੇ ਭਾਈ ਫੇਰੂ ਜੀ ਕਹਿੰਦੇ ਠੀਕ ਹੈ ਜੀ, ਹੁਣੇ ਚੱਲਦਾ ਮੈਂ, ਮੈਨੂੰ ਨਾਲ ਲੈ ਚੱਲੋ, ਮੇਰਾ ਦਾੜਾ ਫੜ ਲਓ, ਕਿਉਂਕਿ ਜਦੋਂ ਅਸੀਂ ਗਲਤੀ ਕਰਦੇ ਹਾਂ ਗੁਰੂ ਸਾਹਿਬ ਉਦੋਂ ਹੀ ਸਮਝਾਉਂਦੇ ਨੇ ਨਾ, ਸਜ਼ਾ ਉਦੋਂ ਮਿਲਦੀ ਹੈ ਜਦੋਂ ਗਲਤੀ ਹੋਵੇ, ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇਗੀ। ਕਹਿੰਦੇ ਗਲਤੀ ਇਹ ਹੋਈ ਵੀ ਤੁਹਾਨੂੰ ਮਹਾਰਾਜ ਨੇ ਸੱਦਿਆ, ਤੁਸੀਂ ਆਏ ਨਹੀਂ, ਬਾਕੀ ਸਾਰੇ ਹਾਜ਼ਰ ਹੋਏ, ਤੁਸੀਂ ਕਿਉਂ ਨਹੀਂ ਹਾਜ਼ਰ ਹੋਏ? ਕਹਿੰਦੇ ਫਿਰ ਗਲਤੀ ਹੈ, ਮੇਰੀਆਂ ਮੁਸ਼ਕਾਂ ਚਾੜੋ ਤੇ ਦਾੜਾ ਫੜ ਲਓ ਤੇ ਮੈਨੂੰ ਲੈ ਚੱਲੋ। ਸਿੰਘਾਂ ਨੇ ਜਦੋਂ ਇੱਦਾਂ ਦੇ ਬੋਲ ਸੁਣੇ ਨਾ ਬੜੇ ਸਰਲਤਾ ਵਾਲੇ, ਉਹ ਸਮਝ ਗਏ ਵੀ ਇਹ ਕੋਈ ਮਹਾਂਪੁਰਖ ਬੰਦਗੀ ਕਰਨ ਵਾਲਾ ਹੈ, ਤੇ ਸਿੰਘ ਕਹਿੰਦੇ ਤੁਹਾਨੂੰ ਗੁਰੂ ਸਾਹਿਬ ਨੇ ਸੱਦਿਆ ਪਰ ਅਸੀਂ ਤੁਹਾਨੂੰ ਨਾ ਇੱਦਾਂ ਨਹੀਂ ਲੈ ਕੇ ਜਾ ਸਕਦੇ, ਕਿਉਂਕਿ ਪੈਂਡਾ ਬੜਾ ਦੂਰ ਦਾ ਹੈ, ਰਾਹ ਵਿੱਚ ਨਦੀਆਂ ਦਰਿਆ ਵੀ ਆਉਣੇ ਨੇ, ਤੇ ਅਸੀਂ ਤੁਹਾਡਾ ਦਾੜਾ ਨਹੀਂ ਫੜਾਂਗੇ, ਨਾ ਮੁਸ਼ਕਾਂ ਚਾੜਾਂਗੇ, ਸਾਡੇ ਨਾਲ ਤੁਸੀਂ ਇੱਦਾਂ ਹੀ ਚੱਲੋ। ਤੇ ਭਾਈ ਫੇਰੂ ਜੀ ਕਹਿੰਦੇ ਫਿਰ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਉਹ ਨਿਫਲ ਹੋ ਜਾਏਗਾ ਨਾ, ਉਹਨਾਂ ਦੀ ਆਗਿਆ ਵੀ ਫੇਰੂ ਦੀ ਦਾੜੀ ਫੜ ਕੇ ਲਿਆਉਣੀ ਹੈ। ਫਿਰ ਸਿੰਘਾਂ ਨੂੰ ਭਾਈ ਫੇਰੂ ਜੀ ਕਹਿੰਦੇ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਨੂੰ ਨਾਲ ਲੈ ਚੱਲੋ, ਮੇਰਾ ਦਾੜਾ ਫੜ ਕੇ ਬਚਨ ਸਫਲਾ ਹੋ ਜਾਏਗਾ। ਸਿੰਘ ਕਹਿੰਦੇ ਅਸੀਂ ਇੱਦਾਂ ਤਾਂ ਨਹੀਂ ਲੈ ਕੇ ਜਾ ਸਕਦੇ, ਜੇ ਤੁਸੀਂ ਜ਼ਿਆਦਾ ਹੀ ਹੱਠ ਕਰਦੇ ਹੋ, ਜਦੋਂ ਅਨੰਦਪੁਰ ਸਾਹਿਬ ਪਹੁੰਚਾਂਗੇ ਨਾ ਮਹਾਰਾਜ ਦੇ ਦਰਬਾਰ ਜਾਣ ਤੋਂ ਪਹਿਲਾਂ ਤੁਹਾਡਾ ਦਾੜਾ ਅਸੀਂ ਫੜ ਲਵਾਂਗੇ ਤੇ ਤੁਹਾਡੀਆਂ ਮੁਸ਼ਕਾਂ ਚਾੜ ਲਵਾਂਗੇ। ਅਨੰਦਪੁਰ ਸਾਹਿਬ ਕੋਲ ਪਹੁੰਚੇ, ਦੋ ਸਿੰਘ ਇੱਕ ਸੱਜੇ ਇੱਕ ਖੱਬੇ, ਅੱਧਾ ਅੱਧਾ ਦਾੜਾ ਫੜ ਲਿਆ ਭਾਈ ਫੇਰੂ ਦਾ, ਮੁਸ਼ਕਾਂ ਚਾੜ ਲਈਆਂ। ਮਹਾਰਾਜ ਜੀ ਦੇ ਦਰਬਾਰ ਵਿੱਚ ਜਦੋਂ ਪਹੁੰਚੇ ਨਾ ਮੱਥਾ ਟੇਕਿਆ, ਮਹਾਰਾਜ ਤੁਹਾਡੀ ਸ਼ਰਨ ਪਿਆ ਰੱਖ ਲਓ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਫੇਰੂ ਦੀ ਦਾੜੀ ਸੱਚੀ, ਸੇ ਦਾੜੀਆਂ ਸੱਚੀਆਂ ਜੋ ਗੁਰ ਚਰਨੀ ਲਗਨ, ਭਾਈ ਛੱਡ ਦਿਓ ਸਿੰਘ ਨੂੰ, ਇਹਦੀ ਦਾੜੀ ਸੱਚੀ ਹੈ, ਮਹਾਰਾਜ ਨੇ ਕਹਿ ਕੇ ਛੜਾ ਦਿੱਤਾ। ਭਾਈ ਫੇਰੂ ਜੀ ਚਰਨੀ ਡਿੱਗ ਪਏ, ਮਹਾਰਾਜ ਮੈਨੂੰ ਖਿਮਾ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਇੱਥੇ ਮੈਂ ਪਹੁੰਚਿਆ ਨਹੀਂ। ਸਤਿਗੁਰੂ ਕਹਿੰਦੇ ਸਿੰਘੋ ਇਹ ਹੋਰ ਮਸੰਦਾਂ ਵਰਗਾ ਨਹੀਂ, ਇਹ ਗੁਰੂ ਕਾ ਲਾਲ ਗੁਰੂ ਕਾ ਪਿਆਰਾ ਹੈ। ਤੇ ਸਾਹਿਬ ਜੀ ਕਹਿੰਦੇ ਤੁਹਾਨੂੰ ਬਚਨ ਹੋਇਆ ਸੀ ਨਾ ਗੁਰੂ ਹਰਿਰਾਏ ਸਾਹਿਬ ਜੀ ਦਾ, ਖੀਸਾ ਮੇਰਾ ਹੱਥ ਤੇਰਾ, ਤੇ ਸਾਹਿਬ ਕਹਿੰਦੇ ਫਿਰ ਸਾਡਾ ਬਚਨ ਹੈ ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ। ਭਾਈ ਫੇਰੂ ਜੀ ਨੇ ਹੱਥ ਜੋੜੇ, ਮਹਾਰਾਜ ਮੇਰਾ ਕੀ ਹੈ, ਨਾ ਹੱਥ ਮੇਰਾ ਤੇ ਨਾ ਹੀ ਖੀਸਾ ਮੇਰਾ, ਇੱਥੇ ਤਾਂ ਖੀਸਾ ਵੀ ਤੇਰਾ ਹੈ ਤੇ ਹੱਥ ਵੀ ਤੇਰਾ ਹੈ,
ਲੰਗਰ ਵੀ ਤੇਰੇ ਨੇ, ਸਾਰਾ ਕੁਝ ਤੁਸੀਂ ਕਰਨ ਕਰਾਵਣ ਵਾਲੇ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸੰਗਤ ਸਾਹਿਬ ਵੀ ਕਹਿ ਕੇ ਨਵਾਜਿਆ। ਤਾਂ ਇੱਦਾਂ ਦੇ ਇਹ ਗੁਰਸਿੱਖ ਪਿਆਰੇ ਹੋਏ ਨੇ ਭਾਈ ਫੇਰੂ ਜੀ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਹੀ ਰਹਿ ਕੇ ਇਹਨਾਂ ਨੇ ਬੜੀ ਸੇਵਾ ਕੀਤੀ ਹੈ। ਤਾਂ ਕਵੀ ਜੀ ਕਹਿੰਦੇ, ਦਸਵੇਂ ਪਾਤਸ਼ਾਹ ਹੋ ਲੱਗ ਜੀਵਾ, ਧਨੀ ਮਿਸਾਲ ਦੇਗ ਕੋ ਥੀਵਾ। ਦਸਵੇਂ ਪਾਤਸ਼ਾਹ ਤਾਂ ਹੀ ਜੀਵਤ ਰਹੇ ਨੇ ਤੇ ਦੇਗ ਦੇ ਬੜੇ ਵੱਡੇ ਧਨੀ ਹੋਏ ਨੇ। ਗੁਰੂ ਕੇ ਵਿਸਾਲ ਲੰਗਰ ਚਲਾ ਕੇ ਇਹਨਾਂ ਨੇ ਲੋੜਵੰਦਾਂ ਦੀ ਸੰਗਤ ਦੀ ਸੇਵਾ ਕੀਤੀ ਹੈ।
ਕੁਛ ਪ੍ਰਸੰਗ ਆ ਗਏ ਇਸ ਕਹੋ,
ਤਾਂ ਕਵੀ ਜੀ ਕਹਿੰਦੇ ਕੁਝ ਕੁ ਇਹਨਾਂ ਦਾ ਪ੍ਰਸੰਗ ਅੱਗੇ ਜਾ ਕੇ ਕਹਾਂਗੇ।
ਜਿਸ ਵਿਧ ਸੁਨ ਸੰਤਨ ਤੇ ਲਓ,
ਜਿਸ ਵਿਧੀ ਨਾਲ ਸੰਤ ਜਨਾ ਪਾਸੋ ਇਹਨਾਂ ਦੀ ਕਥਾ ਸਰਵਣ ਕੀਤੀ ਹੈ, ਉਹ ਕਥਾ ਫਿਰ ਅਗਾਂਹ ਆਪਾਂ ਜਾ ਕੇ ਕਥਨ ਕਰਾਂਗੇ।
ਅੱਠਵੀਂ ਰਾਸ ਸੰਪੂਰਨ ਹੋਈ।
ਇੱਥੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ ਅੱਠਵੀਂ ਰਾਸ ਹੈ, ਇਹ ਰਾਸ ਸੰਪੂਰਨ ਹੋ ਗਈ ਹੈ।